is new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
ਸੋ 70 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਮਾਇੰਡ ਐਂਡ ਬੋਡੀ ਪ੍ਰੋਗਰਾਮ ਜਿਹੜਾ ਹੈਗਾ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। BNC ਮੈਡੀਕਲ ਸੈਂਟਰ ਬਰੈਂਪਟਨ ਦੇ ਵਿੱਚ ਇੱਕ ਬਹੁਤ ਵੱਡਾ ਮੈਡੀਕਲ ਸੈਂਟਰ ਹੈ, ਹੈਲਥ ਨਾਲ ਰਿਲੇਟਡ ਇੱਥੇ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ। ਇਹਦੇ ਵਿੱਚ ਫਿਜ਼ੀਓਥੈਰੇਪੀ ਹੈ, ਫੈਮਿਲੀ ਪ੍ਰੈਕਟਿਸ ਹੈ, ਵਾਕ ਇਨ ਕਲੀਨਿਕ ਹੈ, ਬਲੱਡ ਲੈਬ ਹੈ, ਫਾਰਮੇਸੀ ਹੈ, ਕਾਉਂਸਲਿੰਗ ਹੈ ਅਤੇ ਖੂੰਜੇ 'ਚ ਸਾਡੀ ਐਨਕਾਂ ਦੀ ਦੁਕਾਨ ਹੈ ਜਿਹਨੂੰ ਆਪਾਂ BNC ਵਿਜ਼ਨ ਸੈਂਟਰ ਕਹਿੰਦੇ ਹਾਂ। ਖਾਸੀਅਤ ਇਹਦੀ ਇਹ ਹੈ ਕਿ ਜਿਹੜੀ ਇਹ ਐਨਕਾਂ ਦੀ ਦੁਕਾਨ ਹੈ, ਇਹ 2 ਜਾਂ 3 ਹਫ਼ਤਿਆਂ ਦੇ ਵਿੱਚ ਅਸੀਂ ਪਰਮਾਨੈਂਟ ਇਹਨੂੰ ਬੰਦ ਕਰ ਦਿਆਂਗੇ। ਸੋ ਇਹਦੇ ਵਿੱਚ ਜਿੰਨੀਆਂ ਵੀ ਐਨਕਾਂ ਪਈਆਂ ਨੇ, ਚਾਹੇ ਉਹ ਬ੍ਰੈਂਡਡ ਨੇ ਚਾਹੇ ਨਾਨ ਬ੍ਰੈਂਡਡ ਨੇ, ਉਹ ਕੋਸਟ ਪ੍ਰਾਈਸ 'ਤੇ ਦਿੱਤੀਆਂ ਜਾ ਰਹੀਆਂ ਨੇ। ਜਿਹੜੀਆਂ ਐਨਕਾਂ ਤੁਹਾਨੂੰ ਬ੍ਰੈਂਡਡ, ਚਾਹੇ ਉਹ ਗੁੱਚੀ ਹੈ, ਪ੍ਰਾਡ ਹੈ, ਰੇਵਨ ਹੈ, ਟੋਮ ਫੋਰਡ ਹੈ, ਬਰਸਾਚੀ ਹੈ, ਬਰਬਰੀ ਹੈ, ਕੋਈ ਵੀ ਹੈ, ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ $400 ਦੀ ਮਿਲਦੀ ਹੈ, ਉਹ ਤੁਹਾਨੂੰ ਇੱਥੇ $150 ਦੀ ਮਿਲ ਜੂਗੀ। ਜਿਹੜੀਆਂ ਕੋਈ 300 ਦੀਆਂ ਮਿਲਦੀਆਂ, ਉਹ $120 ਦੀ ਮਿਲ ਜੂਗੀ। ਕੋਈ ਵੀ ਤੁਸੀਂ ਲੈ ਸਕਦੇ ਹੁਣ, ਕਿਉਂਕਿ ਅਸੀਂ ਤਾਂ ਬੰਦ ਕਰਨੀਆਂ ਹੀ ਨੇ, ਸੋ 2 ਕੁ ਵੀਕ ਦਾ ਟਾਈਮ ਰਹਿ ਗਿਆ। ਸੋ ਇਸੇ ਤਰ੍ਹਾਂ ਜਿੰਨੀਆਂ ਵੀ ਨਾਨ ਬ੍ਰੈਂਡਡ ਨੇ, ਜਿਹੜੀਆਂ ਅਸੀਂ 100, 150, 200, 250, 300 ਤੱਕ ਵੇਚਦੇ ਸੀਗੇ, ਉਹ $50 ਦੀਆਂ $40, $50 ਤੱਕ ਦੀ ਦਿੱਤੀ ਜਾਂਦੀ ਹੈ। ਸੋ ਜੇ ਤੁਸੀਂ ਆਪਣੇ ਢੇਰ ਸਾਰੇ ਪੈਸੇ ਬਚਾਉਣੇ ਨੇ, ਅਤੇ ਇਸੇ ਤਰ੍ਹਾਂ ਜੇ ਸ਼ੀਸ਼ੇ ਪਾਉਣੇ ਨੇ, ਉਹ ਵੀ ਕੋਸਟ ਪ੍ਰਾਈਸ 'ਤੇ ਨੇ, ਚੈੱਕ ਕਰ ਲਓ ਪਹਿਲਾਂ ਜਿੱਥੋਂ ਵੀ ਤੁਸੀਂ ਐਨਕਾਂ ਲੈਂਦੇ ਹੋ, ਸ਼ੀਸ਼ਿਆਂ ਦੇ ਰੇਟ ਚੈੱਕ ਕਰ ਲਓ, ਐਨਕਾਂ ਦੇ ਚੈੱਕ ਕਰ ਲਓ, ਫਿਰ ਸਾਡੇ ਕੋਲ ਆ ਜਾਓ। ਜੇ ਤੁਹਾਨੂੰ ਲੱਗਦਾ ਕਿ ਕਾਫੀ ਪੈਸੇ ਬਚੇ ਨੇ, ਕਾਫੀ ਤਾਂ ਮਤਲਬ ਇਹ ਨਹੀਂ 2000 ਵੱਜੂਗਾ, ਜੇ ਮਾਰਕੀਟ 'ਚ 500 ਦੀ ਹੈ ਤਾਂ ਤੁਹਾਨੂੰ ਉਹ 150 ਦੀ ਮਿਲ ਰਹੀ ਹੈ, ਬਟ ਐਸ ਯੂ ਆਰ ਐਕਸਪੈਕਟਿੰਗ। ਸੋ ਇਸੇ ਤਰ੍ਹਾਂ ਸ਼ੀਸ਼ੇ ਜਿਹੜੇ ਨੇ, ਉਹ ਜਿਹੜੇ ਮਾਰਕੀਟ ਦੇ ਵਿੱਚ, ਚਾਹੇ ਉਹ ਨੇੜੇ ਦੇ ਨੇ, ਚਾਹੇ ਦੂਰ ਦੇ ਨੇ, ਚਾਹੇ ਲਾਈਨ ਵਾਲੇ ਨੇ, ਚਾਹੇ ਪ੍ਰੋਗਰੈਸਿਵ ਨੇ, ਚਾਹੇ ਬਲੂ ਬਲੋਕ ਹੈ, ਉਹ ਸਾਰੇ ਦੇ ਸਾਰੇ ਅਸੀਂ ਕੋਸਟ ਪ੍ਰਾਈਸ ਦੇ ਉੱਤੇ ਦੇ ਰਹੇ ਹਾਂ। ਸੋ ਟਾਈਮਿੰਗ ਮੈਂ ਦੱਸ ਦਿੰਦਾ ਕਿ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ ਅਸੀਂ ਖੋਲ੍ਹਦੇ ਹਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਹੁੰਦੇ ਹਾਂ ਬੰਦ, ਸੈਚਰਡੇ ਅਤੇ ਸੰਡੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਖੋਲ੍ਹਦੇ ਹਾਂ। ਜੇ ਤੁਸੀਂ ਕਾਫੀ ਪੈਸੇ ਬਚਾਉਣੇ ਨੇ, ਨਾਲੇ ਵਧੀਆ ਕੁਆਲਿਟੀ, ਗੋਲਡਨ ਚਾਂਸ ਹੈ, ਕਿਉਂਕਿ ਬਾਅਦ ਦੇ ਵਿੱਚ ਜੇ ਤੁਸੀਂ ਗੁੱਚੀ ਜਿਹੜੀ 400-500 ਦੀ ਲਓਗੇ, ਇੱਥੇ 150 ਦੀ ਮਿਲ ਜਾਏ, ਹੋਰ ਤੁਹਾਨੂੰ ਕੀ ਚਾਹੀਦਾ। ਇਸੇ ਤਰ੍ਹਾਂ ਹੀ ਜਿਹੜੇ ਲੈਂਜਿਸ 300 ਦੇ ਨੇ, ਉਹ ਤੁਹਾਨੂੰ 50 ਦੇ, 60 ਦੇ, 40 ਦੇ ਮਿਲ ਜਾਣ, ਬੱਚਿਆਂ ਦੇ 20 ਦੇ ਮਿਲ ਜਾਣ, ਥੋੜ੍ਹੇ ਮੋਟੇ ਹੋਰ ਵੀ ਘਟਾ ਦਿਆਂਗੇ ਸਿਰਫ ਇਹਨਾਂ 'ਚ ਨਾਨ ਬ੍ਰਾਂਡਡ ਦੇ ਵਿੱਚੋਂ। ਸੋ ਤੁਸੀਂ ਖੁਸ਼ ਹੋ ਕੇ ਜਾਓ ਅਤੇ ਚਾਹ ਪੀਣੀ ਨਾ ਭੁੱਲਿਓ, ਕਾਫੀ ਪੀਣੀ ਨਾ ਭੁੱਲਿਓ, ਐਨਕਾਂ ਲਓ ਜਾਂ ਨਾ ਲਓ, ਚਾਹ ਜ਼ਰੂਰ ਪੀ ਲਓ, ਕਿਉਂਕਿ ਹੁਣ ਜਿਹੜੇ 2-3 ਵੀਕ ਨੇ, ਘੱਟੋ ਘੱਟ ਪਿਆਰ ਦੀਆਂ 2 ਗੱਲਾਂ ਤਾਂ ਕਰ ਲਈਏ ਆਪਾਂ। ਸੋ ਜਿਹੜਾ ਇਹ ਸਾਡਾ ਵਿਜ਼ਨ ਸੈਂਟਰ ਹੈ, ਇਹ ਬਰੈਂਪਟਨ ਦੇ ਵਿੱਚ ਹੈ, ਜਿੱਥੇ 2 ਰੋਡਸ ਨੇ, ਸੜਕਾਂ ਮਿਲਦੀਆਂ ਨੇ, ਬਰੈਮਲੀ ਅਤੇ ਕੰਟੀ ਸਾਈਡ, ਬਰੈਂਪਟਨ ਦੇ ਵਿੱਚ ਬਰੈਮਲੀ ਅਤੇ ਕੰਟੀ ਸਾਈਡ ਜਿੱਥੇ ਮਿਲਦੀਆਂ ਨੇ, ਬਿਲਕੁਲ ਉੱਥੇ ਹੀ ਗੈਸ ਸਟੇਸ਼ਨ ਹੈ Circle 7 ਦਾ। ਤੁਸੀਂ ਗੈਸ ਸਰਕਲ, ਜਿਹੜਾ ਗੈਸ ਸਟੇਸ਼ਨ ਹੈ, ਉੱਥੇ ਕਾਰ ਪਾਰਕ ਕਰ ਲਓ, ਕਾਰ 'ਚੋਂ ਬਾਹਰ ਨਿਕਲੋ, ਜਿੱਧਰੋਂ ਪੀਜੇ ਦੀ ਤੁਹਾਨੂੰ ਖੁਸ਼ਬੂ ਆ ਰਹੀ ਉੱਧਰ ਨੂੰ ਤੁਰੇ ਆਓ, ਅਤੇ ਥੋੜ੍ਹੇ ਜਿਹੇ 5-4 ਕਦਮ ਹੋਰ ਅੱਗੇ ਵਧਾ ਲਈਓ, ਸਾਡਾ ਗੇਟ ਮਿਲ ਜੂਗਾ, ਯੂ ਨੈਵਰ ਮਿਸ ਇਟ। ਜਿਹੜੇ ਬੰਦੇ ਦੂਰੋਂ ਆ ਰਹੇ ਨੇ, ਉਹਨਾਂ ਨੂੰ ਮੈਂ ਦੱਸ ਦੇਣਾ, ਐਡਰੈਸ ਹੈਗਾ 10970 10970 ਬਰੈਮਲੀ ਰੋਡ, ਅਤੇ ਯੂਨਿਟ ਹੈਗਾ 1 1 2 3 4 5 ਸਾਰੇ ਆਪਣੇ ਯੂਨਿਟ ਨੇ। ਸੋ ਤੇ ਜਿਹੜਾ ਫੋਨ ਨੰਬਰ ਹੈ ਉਹ ਹੈਗਾ 905-793-5866। ਰਿਪੀਟ ਕਰ ਦਿੰਦਾ 905-793-5866 ਇਹ ਸਾਡਾ ਫੋਨ ਨੰਬਰ ਹੈ ਵਿਜ਼ਨ ਸੈਂਟਰ ਦਾ। ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਤੁਸੀਂ ਕਿਸੇ ਵੀ ਦਿਨ ਆ ਸਕਦੇ ਹੋ। ਜਿੰਨੀ ਛੇਤੀ ਆ ਦੋਗੇ ਫਾਇਦਾ। ਜਿਹੜੀ ਚੀਜ਼ ਵੇਗੀ ਅੱਜ ਮੈਨੂੰ ਯਾਦ ਹੈ ਕਿ ਕੋਈ ਬੰਦੇ ਉੱਥੋਂ ਕਿਚਨਰ ਤੋਂ ਆਏ ਸੀਗੇ, ਉਹ ਕਹਿੰਦੇ ਅਸੀਂ ਲਾਸਟ ਵੀਕ 2 ਐਨਕਾਂ ਲੈ ਗਏ ਸੀ, ਸਾਨੂੰ ਉਹਦੇ ਨਾਲ ਦੀ ਇੱਥੇ ਇੱਕ ਹੋਰ ਪਈ ਸੀ। ਮੈਂ ਕਿਹਾ ਉਹ ਤਾਂ ਲਾਸਟ ਵੀਕ ਤਾਂ 6 ਦਿਨ ਹੋ ਗਏ, ਇਹ ਤਾਂ ਰੋਜ਼ ਹੀ ਵਿਕੀ ਜਾਂਦੀਆਂ। ਜਿਹੜੀਆਂ ਵਿਗੀਆਂ ਵਿਗੀਆਂ ਜੇ ਤੁਸੀਂ ਫਾਇਦਾ ਉਠਾਉਣਾ ਵਧੀਆ ਚੋਇਸ ਦਾ, ਜਿੰਨੀ ਛੇਤੀ ਆ ਜਾਓਗੇ ਤੁਹਾਡਾ ਉਨਾ ਹੀ ਫਾਇਦਾ ਹੋਊਗਾ। ਚਲੋ ਇਹ ਤਾਂ ਹੋ ਗਈ ਬਿਜ਼ਨਸ ਦੀ ਗੱਲ। ਹੁਣ ਆਪਾਂ ਕੰਟੀਨਿਊਸਲੀ ਜਿਵੇਂ ਕਿ ਤੁਹਾਨੂੰ ਪਤਾ ਕਿ ਮੈਂ ਪਿਛਲੇ ਵੀਕ ਸੰਤ ਰਵਿਦਾਸ ਦੇ ਉੱਪਰ ਗੱਲਬਾਤ ਕੀਤੀ ਸੀ, ਉਹਨਾਂ ਦੀਆਂ ਸਪਿਰਚੁਅਲ ਟੀਚਿੰਗਸ ਦੇ ਬਾਰੇ, ਉਹਨਾਂ ਦੇ ਲਾਈਫ ਦੇ ਬਾਰੇ, ਕੋਈ ਕੁਛ ਕਰਾ ਮਾਤਾਂ ਦੇ ਬਾਰੇ। ਸੋ ਨਾਲ ਹੀ ਮੈਂ ਦੱਸਿਆ ਸੀਗਾ ਕਿ ਇਸ ਵੀਕ ਆਪਾਂ ਬਾਬਾ ਨਾਮਦੇਵ ਜਾਂ ਸੰਤ ਨਾਮਦੇਵ ਦੇ ਉੱਪਰ ਗੱਲਬਾਤ ਕਰਾਂਗੇ, ਕਿਉਂਕਿ ਸੰਤ ਨਾਮਦੇਵ ਮਹਾਰਾਸ਼ਟਰ ਦੇ ਵਿੱਚ ਹੋਏ ਸੀਗੇ ਅਤੇ ਹਮੇਸ਼ਾ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਅਸੀਂ ਪ੍ਰੋਗਰਾਮ ਇਹਨੂੰ ਸ਼ੁਰੂ ਕਰਦੇ ਹਾਂ ਸੰਤ ਨਾਮਦੇਵ ਉੱਤੇ, ਉਸ ਮਾਹੌਲ ਨੂੰ ਬਣਾਉਣ ਲਈ, ਕਿਉਂਕਿ ਮਹਾਰਾਸ਼ਟਰ ਦੇ ਵਿੱਚ ਸੰਤ ਨਾਮਦੇਵ ਨੂੰ ਰੱਬ ਦੇ ਰੂਪ 'ਚ ਪੂਜਿਆ ਜਾਂਦਾ, ਘਰਾਂ ਦੇ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ। ਸੋ ਮਹਾਰਾਸ਼ਟਰ ਦੀ ਭਾਸ਼ਾ ਦੇ ਵਿੱਚ ਹੀ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਲੈਟਸ ਹੀਅਰ ਲਿਟਲ ਸੌਂਗ ਲਿਟਲ ਪ੍ਰੇਅਰ ਆਫ ਸੰਤ ਨਾਮਦੇਵ।
विश्वसंत श्री नामदेव महाराज की जय।
जय जय श्री नामदेव, जय जय श्री नामदेव,
नामदेव 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 नामदेव,
जय जय श्री नामदेव, जय जय श्री नामदेव,
नामदेव नामदेव जय जय श्री नामदेव,
नामदेव नामदेव विश्वसंत नामदेव,
नामदेव 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 नामदेव,
जय जय श्री नामदेव विठ्ठल नामदेव,
जय जय श्री नामदेव विठ्ठल नामदेव,
पांडुरंग नामदेव जय जय श्री नामदेव,
पांडुरंग नामदेव जय जय श्री नामदेव,
नामदेव नामदेव जय जय श्री नामदेव,
नामदेव 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 नामदेव,
नामदेव नामदेव विठ्ठल नामदेव,
नामदेव 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 नामदेव,
जय जय श्री नामदेव पांडुरंग नामदेव,
नामदेव।
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਸੀਂ ਇਹ ਜਿਹੜਾ ਸ਼ਬਦ ਸੀਗਾ ਪ੍ਰੇਅਰ ਸੀ, ਇਹ ਮਹਾਰਾਸ਼ਟਰ ਲੈਂਗੁਏਜ ਦੇ ਵਿੱਚ ਸੀਗੀ, ਮਹਾਰਾਸ਼ਟਰੀਅਨ ਦੀ, ਉਹਦੇ ਵਿੱਚ ਤੁਸੀਂ ਸੁਣਿਆ ਹੋਊਗਾ ਸ਼ਬਦ ਬਿੱਠਲ ਆਉਂਦਾ। ਬਿੱਠਲ ਉੱਥੇ ਨਾਮਦੇਵ ਜੀ ਪਰਮਾਤਮਾ ਨੂੰ ਕਹਿੰਦੇ ਨੇ, ਰਾਮ ਨੂੰ ਕਹਿੰਦੇ ਨੇ, ਬਿੱਠਲ ਸ਼ਬਦ ਵਰਤਿਆ, ਹੋਰ ਵੀ ਨਾਮ ਵਰਤੇ ਨੇ। ਉੱਥੇ ਨਾਮਦੇਵ ਦੀ ਪੂਜਾ ਕੀਤੀ ਜਾਂਦੀ ਹੈ ਬਕਾਇਦਾ, ਜਿਸ ਤਰ੍ਹਾਂ ਅਸੀਂ ਮੰਦਰ ਦੇ ਵਿੱਚ ਹਨੂੰਮਾਨ ਜੀ ਦੀ ਕਰਦੇ ਹਾਂ, ਰਾਮਚੰਦਰ ਜੀ ਦੀ ਕਰਦੇ ਹਾਂ, ਸ਼ਿਵ ਜੀ ਦੀ ਕਰਦੇ ਹਾਂ, ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਦੀ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ। ਇਸੇ ਤਰ੍ਹਾਂ ਹੀ ਮਹਾਰਾਸ਼ਟਰ ਦੇ ਵਿੱਚ ਨਾਮਦੇਵ ਦੀ ਪ੍ਰੇਅਰ ਕੀਤੀ ਜਾਂਦੀ ਹੈ। ਹੁਣ ਥੋੜ੍ਹੀ ਜਿਹੀ ਮੈਂ ਗੱਲ ਕਰਨਾ ਨਾਮਦੇਵ ਦੀ ਬੈਕਗ੍ਰਾਊਂਡ ਦੇ ਬਾਰੇ, ਹਿਸਟਰੀ ਦੇ ਬਾਰੇ, ਕਿ ਨਾਮਦੇਵ ਜਿਹੜਾ ਸੀਗੇ ਉਹਨਾਂ ਦਾ ਜਿਹੜਾ ਜਨਮ ਸੀਗਾ ਨਰਸੀ ਬਾਹਮਣੀ 'ਚ ਹੋਇਆ ਸੀ। ਨਰਸੀ ਬਾਹਮਣੀ ਇਹ ਮਹਾਰਾਸ਼ਟਰ ਦੇ ਵਿੱਚ ਹੈ ਅਤੇ ਜ਼ਿਲ੍ਹਾ ਸਤਾਰਾ ਦੇ ਵਿੱਚ ਹੈ, ਉੱਥੇ ਇੱਕ ਪਿੰਡ ਹੈ, ਉੱਥੇ ਇਹਨਾਂ ਦਾ ਜਨਮ ਹੋਇਆ ਸੀ। ਕਦੋਂ ਹੋਇਆ ਸੀ? 1270 ਨੂੰ, 1270 26 ਅਕਤੂਬਰ 1270 ਨੂੰ ਇਹਨਾਂ ਦਾ ਜਨਮ ਹੋਇਆ ਅਤੇ ਡੈਥ ਹੋਈ ਹੈ ਇਹਨਾਂ ਦੀ ਜੁਲਾਈ 1350 'ਚ। ਮਤਲਬ 80 ਸਾਲ ਇਸ ਧਰਤੀ ਦੇ ਉੱਤੇ ਸੰਤ ਨਾਮਦੇਵ ਰਹੇ ਨੇ। ਜਿੱਥੋਂ ਤੱਕ ਨਾਮਦੇਵ ਸੰਤਾਂ ਦੀ ਗੱਲ ਹੈ, ਪੰਜਾਬ ਦੇ ਵਿੱਚ ਅਸੀਂ ਇਹਨੂੰ ਨਾਮਦੇਵ ਕਹਿੰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਇਹਨੂੰ ਨਾਮ ਦਿਓ ਕਹਿੰਦੇ ਨੇ, ਨਾਮ ਦੇਵਾ ਵੀ ਕਹਿੰਦੇ ਨੇ। ਸੋ ਇਹ ਬੋਲੀ ਦੀ ਥੋੜ੍ਹੀ ਜਿਹੀ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਹੈ, ਗੱਲ ਇੱਕੋ ਹੀ ਹੈ, ਚਾਹੇ ਨਾਮਦੇਵ ਕਹਿ ਲਓ, ਚਾਹੇ ਨਾਮਦਿਓ ਕਹਿ ਲਓ, ਚਾਹੇ ਨਾਮਦੇਵਾ ਕਹਿ ਲਓ। ਸੋ ਇਹਨਾਂ ਦਾ ਜਿਹੜੇ ਫਾਦਰ ਸੀਗੇ ਨਾਮਦੇਵ ਦੇ, ਉਹ ਸੀਗੇ ਦਮਾ ਸੇਠ, ਅਤੇ ਮਾਂ ਸੀਗੀ ਗੋਨਾ ਬਾਈ। ਜਾਤ ਦੇ ਇਹ ਛਿੰਬੇ ਸੀਗੇ, ਦਰਜੀ ਸੀ, ਕੱਪੜੇ ਰੰਗਣ ਦਾ ਕੰਮ ਕਰਦੇ, ਸਿਲਾਈ ਵਗੈਰਾ ਕਰਦੇ ਸੀਗੇ, ਅਤੇ ਬਿੱਠਲ ਦੇ ਬੜੇ ਭਗਤ ਸੀ। ਜਿਵੇਂ ਹੁਣ ਆਪਾਂ ਇੱਥੇ ਕਹਿ ਦਿੰਦੇ ਹਾਂ ਵੀ ਰਾਮਚੰਦਰ ਦੇ ਭਗਤ ਆ, ਕੋਈ ਸ਼ਿਵਜੀ ਦਾ ਭਗਤ ਹੈ, ਕੋਈ ਮਾਤਾ ਦਾ ਭਗਤ ਹੈ, ਕੋਈ ਦੁਰਗਾ ਦਾ ਭਗਤ ਹੈ, ਕੋਈ ਗੁਰੂ ਗ੍ਰੰਥ ਸਾਹਿਬ ਨੂੰ ਪੂਜਦਾ, ਕੋਈ ਬਾਈਬਲ ਨੂੰ ਪੂਜਦਾ। ਇਸੇ ਤਰ੍ਹਾਂ ਹੀ ਨਾਮਦੇਵ ਹੋਰੀ ਜਦੋਂ ਮਹਾਰਾਸ਼ਟਰ ਵਿੱਚ, ਇਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹ ਬਿੱਠਲ ਦੇ ਭਗਤ ਸੀਗੇ, ਉਹ ਵੀ ਇੱਕ ਪਰਮਾਤਮਾ ਹੈ। ਅਤੇ ਨਾਮਦੇਵ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਨੇ, ਤੇ ਕਿਹਾ ਜਾਂਦਾ ਕਿ ਨਾਮਦੇਵ ਅਖੀਰਲੀ ਲਾਈਫ ਜਿਹੜੀ ਆ ਉਹਨਾਂ ਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਗੁਰਦਾਸਪੁਰ ਜਾਂ ਬਟਾਲਾ ਕਹਿ ਲਓ, ਬਟਾਲਾ ਦੇ ਕੋਲ ਪਿੰਡ ਘੁਮਾਣ ਹੈ, ਉੱਥੇ ਉਹਨਾਂ ਨੇ ਆਪਣੀ ਲਾਈਫ ਲਾਸਟ ਉੱਥੇ ਗੁਜ਼ਾਰੀ ਹੈ। ਘੁਮਾਣ ਪਿੰਡ ਇਸ ਕਰਕੇ ਜਿੱਥੇ ਨਾਮਦੇਵ ਕਰਕੇ ਮਸ਼ਹੂਰ ਹੈ, ਉੱਥੇ ਜਿਹੜੇ ਫਾਊਂਡਰ ਆਫ ਰਾਧਾ ਸਵਾਮੀ ਇਨ ਪੰਜਾਬ ਜਿਹੜੇ ਸੀਗੇ ਬਾਬਾ ਜੈਮਲ ਸਿੰਘ ਫੌਜੀ ਸੀਗੇ, ਉਹ ਵੀ ਘੁਮਾਣ ਪਿੰਡ ਦੇ ਸੀਗੇ। ਕਿਹਾ ਜਾਂਦਾ ਵੀ ਉਹ ਜਿਹੜੇ ਬਾਬਾ ਜੈਮਲ ਸਿੰਘ ਜੀ ਦੇ ਨੇ, ਉਹਨਾਂ ਦੇ ਘਰ ਦੇ ਵਿੱਚ ਇੱਕ ਕਿੱਲੀ ਹੈ, ਜਦੋਂ ਰਾਤ ਨੂੰ ਮੈਡੀਟੇਸ਼ਨ ਕਰਦੇ ਸੀ ਉਹ ਆਪਣੇ ਕੇਸ ਬੰਨ ਲੈਂਦੇ ਸੀਗੇ, ਤਾਂ ਕਿ ਜਦੋਂ ਕਦੇ ਨੀਂਦ ਦਾ ਝਟਕਾ ਆਵੇ ਤਾਂ ਜ਼ੋਰ ਲੱਗੇ ਅਤੇ ਫਿਰ ਉਹ ਸਿੱਧਾ ਮੈਡੀਟੇਸ਼ਨ ਕਰਨ। ਸੋ ਮੈਡੀਟੇਸ਼ਨ ਰੱਬ ਨੂੰ ਪਾਉਣਾ ਇੰਨਾ ਕੋਈ ਆਸਾਨ ਕੰਮ ਨਹੀਂ, ਮਿਹਨਤਾਂ ਕਰਨੀਆਂ ਪੈਂਦੀਆਂ। ਜੇ ਡਾਕਟਰ ਦੀ ਪੜ੍ਹਾਈ ਕਰਨੀ ਹੋਵੇ, ਵਕੀਲ ਦੀ ਪੜ੍ਹਾਈ ਕਰਨੀ ਹੋਵੇ ਜਾਂ ਆਈ ਟੀ ਦੀ ਕਰਦੇ ਹਾਂ, ਸਾਰੀ ਸਾਰੀਆਂ ਰਾਤਾਂ ਜਾਗਣੀਆਂ ਪੈਂਦੀਆਂ। ਅਤੇ ਜੇ ਰੂਹਾਨੀਅਤ ਕਦੇ ਮੁਫ਼ਤ ਦੇ ਭੰਗ ਦੇ ਭਾਣੇ ਨਹੀਂ ਮਿਲਣ ਲੱਗੀ, ਉਹਦੇ ਲਈ ਵੀ ਸਾਨੂੰ ਬੜੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਕਹਿੰਦੇ ਨੇ ਕਿ ਮਾਹੌਲ ਸ਼ੁਰੂ ਤੋਂ ਹੀ ਬਿੱਠਲ ਨੂੰ ਮੰਨਦੇ ਸੀਗੇ, ਠਾਕਰ ਕਹਿ ਲਓ, ਬਿੱਠਲ ਕਹਿ ਲਓ, ਵੀ ਠਾਕਰਾਂ ਦੀ ਪੂਜਾ ਕਰਦੇ ਸੀਗੇ। ਅਤੇ ਇਹਨਾਂ ਦੇ ਫਾਦਰ ਦੀ ਰੂਟੀਨ ਹੁੰਦੀ ਸੀਗੀ ਵੀ ਸਵੇਰੇ ਗਊ ਘਰੇ ਹੁੰਦੀ ਸੀਗੀ ਅਤੇ ਉਹਦਾ ਦੁੱਧ ਕੱਢ ਕੇ ਸਭ ਤੋਂ ਪਹਿਲਾਂ, ਜਿਵੇਂ ਆਪਣੇ ਹੁਣ ਵੀ ਰਿਵਾਜ਼ ਹੈ ਹਿੰਦੂ ਪਰਿਵਾਰਾਂ 'ਚ ਵੀ ਰਿਵਾਜ਼ ਹੈ ਵੀ ਜੋ ਕੁਛ ਖਾਣਾ ਖਾਣਾ ਪਹਿਲਾਂ ਪਰਮਾਤਮਾ ਨੂੰ ਭੋਗ ਲਗਾਉਣੇ ਆ। ਉਹ ਭੋਗ ਪ੍ਰੈਕਟੀਕਲੀ ਕੀ ਲਗਾ ਰਹੇ ਹਾਂ, ਪ੍ਰੈਕਟੀਕਲੀ ਕੀ ਕਰਦੇ ਹਾਂ ਕਿ ਦੁੱਧ ਜਦੋਂ ਗਊ ਦਾ ਕੱਢ ਲੈਂਦੇ ਸੀਗੇ ਅਤੇ ਇੱਕ ਉਂਗਲ ਚੱਕ ਕੇ ਉਹ ਠਾਕਰ ਦੇ ਜਾਂ ਪਰਮਾਤਮਾ ਦੇ ਜਿਹੜਾ ਵੀ ਸਟੈਚੂ ਸੀ ਬਿੱਠਲ ਦੇ ਮੂੰਹ ਲਾਉਂਦੇ ਸੀ, ਉਸ ਤੋਂ ਬਾਅਦ ਕਹਿੰਦੇ ਸੀ ਠਾਕਰਾਂ ਨੂੰ ਭੋਗ ਲੱਗ ਗਿਆ, ਬਾਕੀ ਦੁੱਧ ਆਪ ਵਰਤੋਂ ਕਰ ਲੈਂਦੇ ਸੀ। ਕਹਿੰਦੇ ਨੇ ਕਿ ਇੱਕ ਵਾਰ ਇਹਨਾਂ ਦੇ ਫਾਦਰ ਨੂੰ ਕਿਤੇ ਕੰਮ ਦੇ ਲਈ ਸ਼ਹਿਰ ਦੇ ਨੇੜੇ ਤੇੜੇ ਜਾਣਾ ਪੈ ਗਿਆ ਅਤੇ ਬਿੱਠਲ ਨੂੰ ਕਹਿੰਦੇ, ਨਾਮਦੇਵ ਨੂੰ ਕਹਿੰਦੇ ਵੀ ਨਾਮਦੇਵ ਮੈਂ ਕਿਤੇ ਜਾਣਾ, ਤੂੰ ਅੱਜ ਦੁੱਧ ਦਾ ਭੋਗ ਠਾਕਰਾਂ ਨੂੰ ਤੂੰ ਲਵਾ ਦੀ। ਉਹ ਕਹਿੰਦਾ ਠੀਕ ਹੈ ਪਿਤਾ ਜੀ। ਉਹ ਚਲੇ ਗਏ ਅਤੇ ਨਾਮਦੇਵ ਨੇ ਦੁੱਧ ਚੋਇਆ, ਚੋ ਕੇ ਕਟੋਰੀ 'ਚ ਪਾ ਕੇ ਉਹ ਠਾਕਰਾਂ ਦੇ ਮੰਦਰ ਚਲਿਆ ਗਿਆ। ਠਾਕਰ ਨੂੰ ਕਹਿੰਦਾ ਵੀ ਮੱਥਾ ਟੇਕਿਆ, ਮੱਥਾ ਟੇਕ ਕੇ ਕਹਿੰਦਾ ਵੀ ਅੱਜ ਪਿਤਾ ਜੀ ਆਏ ਨਹੀਂ, ਸੋ ਅੱਜ ਮੈਂ ਭੋਗ, ਮੇਰੇ ਪਿਤਾ ਜੀ ਮੈਨੂੰ ਕਹਿ ਗਏ ਕਿ ਤੂੰ ਭੋਗ ਲਗਾਉਣਾ, ਅੱਜ ਮੈਂ ਭੋਗ ਲਗਾਉਣਾ, ਤੁਸੀਂ ਦੁੱਧ ਪੀ ਲਓ। ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਇਹ ਕੀ ਸਿਸਟਮ, ਵਿਚਾਰਾ ਬੱਚੇ ਮੰਨ ਕੇ ਸੱਚੇ ਮਨ ਤਾਂ ਭੋਲਾ ਸੀਗਾ, ਉਹ ਠਾਕਰ ਨੇ ਕਿੱਥੋਂ ਪੀਣਾ ਸੀਗਾ। ਉਹ ਬੈਠਾ ਰਿਹਾ ਇੱਕ ਮਿੰਟ, ਦੋ ਮਿੰਟ, ਤਿੰਨ ਮਿੰਟ, ਫਿਰ ਉਹ ਰੋਣ ਲੱਗ ਗਿਆ। ਕਹਿੰਦਾ ਆਪਣੇ ਆਪ 'ਚ ਗੱਲ ਕਰਦਾ ਬਿੱਠਲ ਨਾਲ, ਪਰਮਾਤਮਾ ਨਾਲ, ਕਿ ਬਿੱਠਲ ਜੀ, ਬਿੱਠਲ ਜੀ ਜੇ ਤੁਸੀਂ ਦੁੱਧ ਨਾ ਪੀਤਾ ਅੱਗੇ ਤਾਂ ਤੁਸੀਂ ਮੇਰੇ ਬਾਪ ਤੋਂ, ਮੇਰੇ ਪਿਤਾ ਜੀ ਤੋਂ ਰੋਜ਼ ਦੁੱਧ ਪੀ ਲੈਂਦੇ ਹੋ, ਫਿਰ ਮੇਥੋਂ ਕੀ ਗਲਤੀ ਹੋ ਗਈ, ਮੈਂ ਵੀ ਚਵਾ ਕੇ ਸਿੱਧਾ ਹੀ ਤੁਹਾਡੇ ਕੋਲ ਆਇਆ ਹਾਂ, ਅਤੇ ਤੁਸੀਂ ਮੇਰਾ ਦੁੱਧ ਕਿਉਂ ਨਹੀਂ ਪੀਂਦੇ। ਉਹ ਅਸਲੀ ਬੱਚਾ ਮੇਰਾ, ਮੈਂ ਕਿਹਾ ਸੀ ਨਾ ਮੰਨ ਕੇ ਸੱਚੇ, ਉਹ ਰੋਈ ਜਾ ਰਹੇ ਆ ਵੀ ਦੁੱਧ ਨਹੀਂ ਪੀਂਦੇ, ਜੇ ਨਾ ਪੀਤਾ ਠਾਕਰ ਤੇ ਮੇਰੇ, ਮੈਂ ਜੋ ਘਰੇ ਵਾਪਸ ਗਿਆ ਤੇ ਮੇਰੇ ਪਿਤਾ ਜੀ ਮਾਰਨਗੇ ਵੀ ਮੇਥੋਂ ਤਾਂ ਰੋਜ਼ ਪੀਂਦੇ, ਤੈਨੇ ਕੋਈ ਜ਼ਰੂਰ ਕੋਈ ਕਮੀ ਕੀਤੀ ਹੈ, ਮੈਂ ਤਾਂ ਕੋਈ ਗਲਤੀ ਨਹੀਂ ਕੀਤੀ, ਤੁਸੀਂ ਮੈਨੂੰ ਪਲੀਜ਼ ਦੁੱਧ ਪੀ ਲਓ, ਪਲੀਜ਼ ਦੁੱਧ ਪੀ ਲਓ। ਜੋ ਰੋਣ ਲੱਗ ਗਿਆ, ਰੋਣ ਲੱਗ ਗਿਆ। ਕਹਿੰਦਾ ਕਹਿੰਦੇ ਜਦੋਂ ਬਹੁਤ ਰੋਇਆ ਅੰਦਰੋਂ ਤੇ ਕਹਿੰਦੇ ਨੇ ਵੀ ਸੱਚੀ ਮਿੱਚੀ ਪਰਮਾਤਮਾ ਪ੍ਰਗਟ ਹੋ ਗਿਆ ਤੇ ਉਹਨੇ ਕਟੋਰੀ ਚੱਕੀ ਚੱਕ ਕੇ ਸਾਰਾ ਦੁੱਧ ਪੀ ਲਿਆ। ਜੋ ਸਾਰਾ ਦੁੱਧ ਪੀ ਲਿਆ, ਨਾਮਦੇਵ ਬੜਾ ਖੁਸ਼ ਹੋਇਆ। ਜਦੋਂ ਖੁਸ਼ ਹੋਇਆ ਤੇ ਘਰੇ ਗਿਆ, ਘਰ ਦੇ ਉਧਰੋਂ ਡਿੱਕੀ ਜਾਣ ਵੀ ਇਹ ਆਏ ਹੀ ਨਹੀਂ ਮੰਦਰ 'ਚ ਜਾ ਕੇ ਵਾਪਸ, ਘਰ ਦੇ ਫਿਕਰ ਨੇ, ਨਵਾਬ ਵੀ ਉਹਦਾ ਫਾਦਰ ਵੀ ਆ ਗਿਆ ਤੇ ਪੁੱਛਦੇ ਨਾਮਦੇਵ ਤੂੰ ਇੰਨਾ ਚਿਰ ਲਾਤਾ ਮੰਦਰ 'ਚ? ਕਹਿੰਦਾ ਜੀ ਸਾਗਰ ਦੁੱਧ ਹੀ ਨਹੀਂ ਪੀਂਦੇ ਸੀ, ਹੁਣ ਜਾ ਕੇ ਪੀਤਾ। ਉਹ ਕਹਿੰਦੇ ਲਿਆ ਕਿੱਥੇ ਦੁੱਧ? ਕਹਿੰਦਾ ਉਹ ਤਾਂ ਸਾਰੇ ਹੀ ਪੀ ਗਏ। ਕਹਿੰਦਾ ਹੈ ਤੂੰ ਮੂਰਖ, ਕਿਤੇ ਠਾਕਰ ਵੀ ਦੁੱਧ ਪੀਂਦੇ ਨੇ? ਉਹ ਤਾਂ ਮਾੜੀ ਜਿਹੀ ਉਂਗਲੀ ਲਾਉਣੀ ਸੀ। ਕਹਿੰਦਾ ਨਹੀਂ, ਕਹਿੰਦਾ ਮੇਰੇ ਕੋਲ ਤਾਂ ਉਹ ਆਪ ਹੀ ਆ ਗਏ, ਸਾਰਾ ਦੁੱਧ ਪੀ ਗਏ। ਅਤੇ ਉਹ ਕਰਨ ਲੱਗੇ ਵੀ ਇਹਨੇ ਕੋਈ ਹੇਰਾ ਫੇਰੀ ਨਾ ਕੀਤੀ। ਮਾਂ ਕਹਿੰਦੀ ਵੀ ਇਹ ਸ਼ੁਰੂ ਤੋਂ ਇਹ ਰੱਬ ਦੀ ਭਗਤੀ ਕਰਦਾ, ਚੌਂਗੜੀ ਮਾਰਦਾ, ਵੀ ਹੋ ਸਕਦਾ ਸੱਚੀ ਗੱਲ ਹੋਵੇ। ਫਾਦਰ ਕਹਿੰਦਾ ਫਿਰ ਚੰਗਾ, ਕੱਲ੍ਹ ਨੂੰ ਸਾਡੇ ਸਾਨੂੰ ਦਿਖਾ। ਉਹ ਕਹਿੰਦਾ ਦਿਖਾ ਦੂੰਗਾ। ਦੂਸਰੇ ਦਿਨ ਉਹਦੇ ਮਾਂ ਬਾਪ ਉਹਦੇ ਨਾਲ ਨਾਮਦੇਵ ਦੇ ਨਾਲ ਮੰਦਰ 'ਚ ਚਲੇ ਗਏ, ਠਾਕਰ ਦੇ ਕੋਲ ਆਪ ਲੁੱਕ ਕੇ ਬੈਠ ਗਏ ਵੀ ਦੇਖੀਏ ਠਾਕਰ ਆਉਂਦੇ ਕਿ ਨਹੀਂ। ਜਦੋਂ ਨਾਮਦੇਵ ਨੇ ਉਹੀ ਰੱਖੀ, ਕਹਿੰਦਾ ਵੀ ਠਾਕਰ ਜੀ ਕੱਲ੍ਹ ਵੀ ਤੁਸੀਂ ਦੁੱਧ ਪੀਤਾ ਸੀ, ਅੱਜ ਵੀ ਪੀ ਲਓ, ਹੈ ਨਾ? ਅਤੇ ਉਹ ਕਿੱਥੋਂ ਪੀਣਾ ਸੀਗਾ, ਰੋਜ਼ ਰੋਜ਼ ਥੋੜ੍ਹਾ ਹੁੰਦੀ ਹੈ ਗੱਲ, ਕਦੇ ਕਦੇ ਪ੍ਰਗਟ ਹੁੰਦੇ ਨੇ। ਪਰ ਬੱਚਾ ਸੀਗਾ ਉਹ ਰੋਈ ਗਿਆ। ਉਹ ਕਹਿੰਦਾ ਜੇ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਝੂਠਾ ਕਹਿਦਾ ਨਾ ਵੀ ਕੱਲ੍ਹ ਤਾਂ ਤੁਸੀਂ ਪੀਤਾ ਸੀ ਕਿ ਨਹੀਂ ਪੀਤਾ ਸੀ? ਜੇ ਕੱਲ੍ਹ ਪੀਤਾ ਸੀ ਫਿਰ ਅੱਜ ਕਿਉਂ ਨਹੀਂ ਪੀਂਦੇ? ਅਤੇ ਜੇ ਨਾ ਪੀਤਾ ਤਾਂ ਮੇਰੇ ਮਾਂ ਬਾਪ ਨੇ ਤਾਂ ਮੈਨੂੰ ਝੂਠਾ ਕਹਿਣਾ? ਮੈਂ ਤਾਂ ਕਦੇ ਜ਼ਿੰਦਗੀ ਝੂਠ ਬੋਲਿਆ ਨਹੀਂ ਛੋਟੀ ਛੋਟੀ ਉਮਰ 'ਚ, ਅਤੇ ਨਾਲੇ ਮੇਰਾ ਹਮੇਸ਼ਾ ਲਈ ਮੇਰਾ ਇੰਪਰੈਸ਼ਨ ਖਰਾਬ ਹੋ ਜੂਗਾ। ਜਦੋਂ ਕਹਿੰਦੇ ਬਹੁਤ ਰੋਏ, ਬਹੁਤ ਤਕਲੀਫ ਹੋਈ, ਸ਼ਾਮ ਨੂੰ ਜਾ ਕੇ ਉਹ ਸੱਚੀ ਮਿੱਚੀ ਫਿਰ ਆਪ ਪ੍ਰਗਟ ਹੋ ਗਿਆ ਅਤੇ ਕਟੋਰੀ ਚੱਕ ਕੇ ਦੁੱਧ ਪੀ ਲਿਆ, ਉਹਨਾਂ ਦੇ ਮਾਂ ਬਾਪ ਨੇ ਵੀ ਦੇਖਿਆ। ਸੋ ਇਸੇ ਕਰਕੇ ਇਹ ਗੱਲ ਸੱਚਾਈ ਹੈ, ਮਿਹਨਤ ਦੀ ਹੈ। ਮੈਂ ਜਿਹੜੀ ਗੱਲ ਤਾਂ ਮਿਹਨਤ ਹੈ, ਮਿਹਨਤ ਅੰਦਰ ਕਰੋ। ਜੋ ਤੁਸੀਂ ਲਿਵ ਲਾ ਲੈਂਦੇ ਹੋ, ਦੇਖੋ ਨਾ, ਤਾਂ ਹੀ ਤਾਂ ਨਾਮਦੇਵ ਨੇ ਕਿਹਾ ਸੀਗਾ ਸੋਨੇ ਕੀ ਧੂਈ ਰੂਈ ਕਾ ਧਾਗਾ, ਮਾਈ ਨੀਡਲ ਇਜ਼ ਗੋਲਡ ਐਂਡ ਥਰੈਡ ਇਜ਼ ਸਿਲਵਰ, ਨਾਮੇ ਕਾ ਚਿਤ ਹਰਸ਼ਿਓ ਲਾਗਾ, ਨਾਮਦੇਵ ਮਾਇੰਡ ਇਜ਼ ਅਟੈਚ ਟੂ ਦਾ ਲਾਰਡ। ਪਹਿਲਾਂ ਸਾਡਾ ਚਿੱਤ ਲਾਉਣਾ ਪੈਂਦਾ, ਅੰਦਰੋਂ ਸਾਨੂੰ ਅਟੈਚਮੈਂਟ ਕਰਨੀ ਪੈਂਦੀ ਹੈ। ਤੁਸੀਂ ਦੇਖ ਲਓ, ਸਿੰਪਲ ਜੀ ਗੱਲ ਹੈ, ਜੇ ਆਪਾਂ ਕੰਧ ਬਣਾਉਂਦੇ ਹਾਂ ਘਰ ਦੀ, ਇੱਟਾਂ ਖੜੀਆਂ ਹੁੰਦੀਆਂ, ਇੱਟਾਂ 'ਚ ਕੰਨੀਆਂ ਖੜੀਆਂ, ਕੰਧ ਕੰਧ ਤਾਂ ਨਹੀਂ ਬਣਦੀ ਉਹਦੀ, ਇੱਟਾਂ ਦੇ ਵਿੱਚ ਚਾਹੇ ਗਾਰਾ ਲਗਾਉਣੇ ਆ ਚਾਹੇ ਸੀਮੈਂਟ ਲਗਾਉਣਾ ਤਾਂ ਕੰਧ ਬਣਦੀ ਹੈ। ਠੀਕ ਹੈ ਜੀ, ਜੇ ਦੋ ਕਾਗਜ਼ਾਂ ਨੂੰ ਜੋੜਨੇ ਹੋਣ, ਉਹ ਉੱਥੇ ਮੈਨੂੰ ਯਾਦ ਹੈ ਸਾਡੇ ਟਾਈਮ ਦੇ ਉੱਤੇ ਉਹ ਜਰਦੇ ਦੀਆਂ ਪੁੜੀਆਂ ਬਣਾਉਂਦੇ ਸੀਗੇ ਸਾਡੇ ਕੋਈ ਰਿਸ਼ਤੇਦਾਰ, ਉਹ ਜੇ ਕਾਗਜ਼ ਨੂੰ ਕੱਟ ਕੱਟ ਕੇ ਜੇ ਪੁੜੀ ਬਣਾਉਂਦੇ ਸੀ ਉਹਦੇ ਨਾਲ ਗਲੂ ਲਾ ਕੇ, ਗੂੰਦ ਲਾ ਕੇ, ਮਾਵਾ ਲਾ ਕੇ ਜੋੜਦੇ ਸੀਗੇ। ਜੇ ਹੁਣ ਆਪਣੀ ਕੋਈ ਪਲਾਸਟਿਕ ਦੀ ਚੀਜ਼ ਟੁੱਟ ਜੇ ਤਾਂ ਆਪਾਂ ਡਾਲਰ ਸਟੋਰ 'ਤੇ ਜਾ ਕੇ ਜਾਂ ਹੋਰ ਸਟੋਰ 'ਤੇ ਜਾ ਕੇ ਕਰੇਜ਼ੀ ਗਲੂ ਲਿਆਉਂਦੇ ਹਾਂ, ਕਰੇਜ਼ੀ ਗਲੂ ਦੇ ਨਾਲ ਜੋੜਦੇ ਹਾਂ। ਸੋ ਜੇ ਕੋਈ ਲੈਂਟਰ ਵੀ ਪਾਉਣਾ, ਸੀਮੈਂਟ ਦੇ ਨਾਲ ਵਿੱਚ ਸਰੀਆ ਕੱਢਦੇ ਹਾਂ। ਸੋ ਜੇ ਇਕੱਲੀ ਆਪਾਂ ਕੱਪੜਾ ਸੀਨਾ ਹੋਵੇ, ਕਦੇ ਪੈਂਟ ਦੀ ਆਪਣੀ ਕੀ ਕਹਿੰਦੇ ਨੇ ਚਲੋ ਮੂਹਰੀ ਵੀ ਬਣਾਉਣੀ ਹੋਵੇ, ਇਕੱਲੀ ਸੂਈ ਪਾ ਕੇ ਗੇੜੇ ਮਾਰੀ ਚੱਲੀਏ ਤਾਂ ਜੁੜਨੀ ਨਹੀਂ ਹੈ, ਉਹਦੇ ਵਿੱਚ ਧਾਗਾ ਹੋਣਾ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਹੀ ਇਹਨਾਂ ਸਨਾਮ ਦੇਵ ਜੀ ਨੇ ਸਾਨੂੰ ਸਮਝਾਇਆ ਵੀ ਜੇ ਇਕੱਲਾ ਤੁਸੀਂ ਮੈਡੀਟੇਸ਼ਨ ਕਰੀ ਜਾਓਗੇ, ਸਿਮਰਨ ਕਰੀ ਜਾਓਗੇ, ਸਿਮਰਨ ਦਾ ਕੀ ਮਤਲਬ, ਵਾਹਿਗੁਰੂ 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 ਵਾਹਿਗੁਰੂ, ਏਕ ਓਂਕਾਰ ਸਤਨਾਮ, ਜਾਂ ਕੁਛ ਤੁਸੀਂ ਹੋਰ ਕਰਦੇ ਹੋ, ਕੋਈ ਰਾਧਾ ਸਵਾਮੀ ਦਾ ਨਾਂ ਲਈ ਜਾਂਦੇ ਹੋ ਅਤੇ ਉੱਧਰ ਨੂੰ ਝਾਕੀ ਕਿਸੇ ਪਾਸੇ ਹੋਰ ਜਾਂਦੇ ਹੋ, ਗੁਰਦੁਆਰੇ 'ਚ ਬੈਠਦੇ ਹੋ, ਮੰਦਰ 'ਚ ਬੈਠਦੇ ਹੋ, ਹਨੂੰਮਾਨ ਚਾਲੀਸਾ ਪੜ੍ਹਦੇ ਹੋ, ਜੈ ਹਨੂੰਮਾਨ ਗਿਆਨ ਗੁਣ ਸਾਗਰ ਜੈ ਕਪੀਤ ਲੋਕ ਹੋ ਜਾਗਰ ਪੜ੍ਹੀ ਜਾਂਦੇ ਹੋ, ਪਰ ਲਿਵ ਨਹੀਂ ਜੋੜੀ, ਫਿਰ ਗੱਲ ਨਹੀਂ ਬਣਨੀ। ਜਦੋਂ ਤੁਸੀਂ ਸਿਮਰਨ ਦੇ ਨਾਲ ਨਾਲ ਆਪਣੀ ਲਿਵ ਨੂੰ ਵੀ ਜੋੜਦੇ ਹੋ, ਜੇ ਇੱਕ ਮਿੰਟ ਲਈ ਜੋੜਦੇ ਹੋ, ਫਿਰ ਤੁਹਾਨੂੰ ਜਿਹੜਾ ਹੈਗਾ ਉਹਦਾ ਕੋਈ ਫਲ ਮਿਲੂਗਾ। ਫਲ ਤਾਂ ਵੈਸੇ ਵੀ ਚਲੋ ਸਿਮਰਨ ਸਮਥਿੰਗ ਇਜ਼ ਬੈਟਰ, ਜਿਵੇਂ ਉਹ ਕੰਧ ਬਣਾਈ ਸੀਟਾਂ ਦੀ ਕੁਛ ਤਾਂ ਟਕਾ ਹੋ ਗਿਆ, ਪਰ ਜੇ ਪੱਕੀ ਤੌਰ 'ਤੇ ਪ੍ਰੋਟੈਕਸ਼ਨ ਕਰਨੀ ਹੈ ਤਾਂ ਉਹਨੂੰ ਗਾਰੇ ਜਾਂ ਸਮਿੰਟ ਨਾਲ ਜੋੜਨਾ ਪਊ। ਇਸੇ ਤਰ੍ਹਾਂ ਹੀ ਜੇ ਪਰਮਾਤਮਾ ਦੇ ਤੁਸੀਂ ਦਰਸ਼ਨ ਕਰੇ, ਤੁਸੀਂ ਤਾਂ ਮਤਲਬ ਮੈਂ ਵੀ ਦਰਸ਼ਨ ਕਰਨੇ, ਮੈਂ ਆਪਣੇ ਆਪ ਨੂੰ ਸਮਝਾਉਣਾ, ਤਾਂ ਥੋੜ੍ਹੀ ਮੋਟੀ ਸਾਨੂੰ ਕੌਨਸਨਟ੍ਰੇਸ਼ਨ ਬਣਾਉਣੀ ਪਊਗੀ, ਜਿਹਨੂੰ ਕਹਿੰਦੇ ਧਿਆਨ ਲਾਉਣਾ ਪਊਗਾ। ਜਿਸ ਤਰ੍ਹਾਂ ਹੁਣ ਮੈਂ ਬੈਠਾ ਫਾਰ ਐਗਜ਼ਾਮਪਲ ਇੱਥੇ ਬੋਲ ਰਿਹਾ, ਪਰ ਧਿਆਨ ਜਿਹੜਾ ਮੇਰਾ ਕਿਸੇ ਪਾਸੇ ਹੋਰ ਹੋਵੇ। ਹੁਣ ਮੇਰਾ ਧਿਆਨ ਇਸ ਵੇਲੇ ਹੈ ਕਿ ਮੈਂ ਕੁਛ ਬੋਲ ਲਿਆ, ਮੇਰੇ ਮਾਈਕ ਦੇ ਸਾਹਮਣੇ ਧਿਆਨ ਹੈ। ਸੋ ਜਦੋਂ ਮੈਂ ਰੱਖੂੰਗਾ ਫਿਰ ਵਧੀਆ ਹੋਊਗਾ, ਜੇ ਮੇਰਾ ਧਿਆਨ ਕਿਸੇ ਪਾਸੇ ਹੋਰ ਹੋਊਗਾ, ਬੋਲੀ ਮੈਂ ਕਿਸੇ ਪਾਸੇ ਹੋਰ ਜਾਊਂਗਾ, ਹੋ ਸਕਦਾ ਗੱਲ ਹੋਊਗਾ, ਕੋਈ ਫਾਇਦਾ ਨਹੀਂ ਮਿਲਣਾ ਇਸੇ ਤਰ੍ਹਾਂ। ਸੋ ਨਾਮਦੇਵ ਨੇ ਇਹੀ ਗੱਲ ਕਹੀ ਸੀ ਵੀ ਜਦੋਂ ਵੀ ਤੁਸੀਂ ਪਾਠ ਕਰਨਾ, ਸਿਮਰਨ ਕਰਨਾ, ਤੁਹਾਡਾ ਧਿਆਨ ਲੱਗਣਾ ਬਹੁਤ ਜ਼ਰੂਰੀ ਹੈ। ਜੇ ਧਿਆਨ ਜਿਵੇਂ ਮਾਲਾ ਫੜ ਲਈ ਆਪਾਂ, ਮਾਲਾ ਫੜੀ ਜਾਂਦੇ ਹਾਂ ਅਤੇ ਗੱਲ ਉੱਧਰੋਂ ਚੁਗਲੀਆਂ ਵੀ ਕਰੀਆਂ, ਨਿੰਦਿਆ ਵੀ ਕਰੀਆਂ, ਉਹਦਾ ਕੋਈ ਫਾਇਦਾ ਨਹੀਂ। ਸਮਥਿੰਗ ਇਜ਼ ਬੈਟਰ, ਮੈਂ ਇਸ ਗੱਲ ਦੇ ਪੱਕਾ ਯਕੀਨ ਹੈ ਮੇਰਾ, ਸਮਥਿੰਗ ਇਜ਼ ਬੈਟਰ ਵੀ ਬਜਾਇਆ ਤੁਸੀਂ ਮਾਲਾ ਫੜੀਆ, ਕੋਈ ਨਾ ਕੋਈ ਤਾਂ ਫਾਇਦਾ। ਅੱਧੇ ਘੰਟੇ 'ਚ ਇੱਕ ਸਕਿੰਟ ਲਈ ਧਿਆਨ ਲੱਗੂ ਤਾਂ ਸਹੀ, ਪਰ ਜੇ ਪੱਕਾ ਧਿਆਨ ਲਾ ਜੇ 2 ਮਿੰਟ, 4 ਮਿੰਟ, 5 ਮਿੰਟ, ਫਿਰ ਵਧੀਆ ਫਲ ਆਪਾਂ ਨੂੰ ਮਿਲ ਜਾਣਗੇ। ਅਤੇ ਨਾਮਦੇਵ ਦੀ ਜਿਹੜੀ ਸਪਿਰਚੁਅਲਿਟੀ ਦੀਆਂ ਜਿਹੜੀ ਬੇਸਿਕ ਟੀਚਿੰਗ ਹੁੰਦੇ, ਨਾਮਦੇਵ ਨੇ ਇਹੀ ਕਿਹਾ ਕਿ ਸੀ ਗੋਡ ਇਜ਼ ਐਵਰੀਥਿੰਗ, ਗੋਡ ਇਜ਼ ਐਵਰੀਥਿੰਗ ਐਂਡ ਗੋਡ ਇਜ਼ ਐਵਰੀਥਿੰਗ, ਗੋਡ ਇਜ਼ ਐਵਰੀਥਿੰਗ, ਦੋ ਵਾਰੀ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਦੋ ਵਾਰੀ ਕਿਹਾ ਗੋਬਿੰਦ ਨਾ ਹੀ ਕੋਈ, ਕਿ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ, ਵਿਦਾਊਟ ਗੋਡ ਦੇਰ ਇਜ਼ ਨਥਿੰਗ ਐਟ ਆਲ। ਅਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਜਦੋਂ ਬਿੱਠਲ ਦੇ ਉੱਤੇ ਮੰਦਰ 'ਚ ਜਾਂਦੇ ਸੀਗੇ, ਉਹਨੂੰ ਇਸ ਵੀ ਜਿਹੜੀ ਸਾਹਮਣੇ ਮੂਰਤ ਲੱਗੀ ਉਹੀ ਪਰਮਾਤਮਾ। ਜਦੋਂ ਉਹਨਾਂ ਨੂੰ ਨਾਮਦਾਨ ਮਿਲ ਗਿਆ ਕਿਸੇ ਗੁਰੂ ਤੋਂ ਦੀਕਸ਼ਾ ਮਿਲ ਗਈ, ਤਾਂ ਉਹਨਾਂ ਨੇ ਕਿਹਾ ਇਕੱਲਾ ਆਹੀ ਗੁਰੂ ਨਹੀਂ, ਗੁਰੂ ਤਾਂ ਜਿਹੜਾ ਪਰਮਾਤਮਾ ਉਹ ਕੰਨ ਕੰਨ ਦੇ ਵਿੱਚ ਵਿਰਾਜਮਾਨ ਹੈ, ਵੀ ਉਹ ਹੀ ਇਜ਼ ਐਵਰੀਵੇਅਰ। ਸੋ ਇਸ ਕਰਕੇ ਜਦੋਂ ਬੰਦੇ ਦੀ ਪਰਮਾਤਮਾ ਦੇ ਨਾਲ ਲਗਨ ਲੱਗ ਜਾਂਦੀ ਹੈ ਤਾਂ ਉਹਦਾ ਆਨੰਦ ਆ ਉਹ ਡਿਫਰੈਂਟ ਟਾਈਪ ਦਾ ਹੁੰਦਾ। ਸੋ ਨਾਮਦੇਵ ਨੇ ਇੱਕ ਥਾਂ 'ਤੇ ਕਿਹਾ ਸੀਗਾ ਕਿ ਆਮ ਰੈਸਟਲੈਸ, ਆਮ ਅਨਹੈਪੀ ਐਜ਼ ਕਾਓ ਇਜ਼ ਵਿਦਾਊਟ ਕਾਫ, ਮੋਹੇ ਲਾਗਤੀ ਤਾਲਾ ਵੇਲੀ, ਬਛੜੇ ਬਿਨ ਗਾਂ ਅਕੇਲੀ। ਜਿਹੜੀ ਗਾਂ ਹੈ, ਜੇ ਬਛੜਾ ਉਹਦਾ ਰਹਿ ਜਾਏ ਕਿਤੇ ਆਪਾਂ ਚੱਕ ਕੇ ਲੈ ਜਾਈਏ, ਗਾਂ ਪਿੱਛੇ ਮੁੜ ਮੁੜ ਕੇ ਦੇਖਦੀ ਹੈ। ਇਸੇ ਤਰ੍ਹਾਂ ਹੀ ਜਿਹੜੇ ਬੰਦੇ ਦੀ ਲਿਵ ਲੱਗ ਗਈ ਪਰਮਾਤਮਾ ਦੇ ਨਾਲ, ਮੈਂ ਨਹੀਂ ਕਹਿੰਦਾ ਵੀ ਮੇਰੀ ਲੱਗੀ ਹੈ ਜਾਂ ਕਿਸੇ ਦੀ ਲੱਗੀ, ਆਪਾਂ ਵੀ ਆਰ ਆਲ ਸਟਰਗਲਿੰਗ ਸੋਲ, ਕੋਸ਼ਿਸ਼ ਤਾਂ ਕਰੀਏ, ਮਾਹੌਲ ਤਾਂ ਬਣਾਈਏ ਵੀ ਮਾਹੌਲ ਹੀ ਹੈ, ਬਜਾਏ ਆਪਾਂ ਇੱਥੇ ਨਿੰਦਿਆ ਚੁਗਲੀ ਕਰੀਏ ਵੀ ਕਿਸੇ ਉਹ ਗੌਰਮੈਂਟ ਦੀ ਨਿੰਦਿਆ ਕਰੀਏ, ਕਦੇ ਲਿਬਰਲ ਦੀ ਕਰੀਏ, ਕਦੇ ਪ੍ਰੋਗਰੈਸ ਦੀ, ਕਦੇ ਮੋਦੀ ਦੀ ਕਰੀਏ, ਕਾਂਗਰਸ ਦੀ ਕਰੀਏ, ਉਹਦੇ ਨਾਲ ਘੱਟੋ ਘੱਟ ਜਿਹੜੀ ਆਹ ਆਪਾਂ ਮਾਹੌਲ ਬਣਾ ਰਹੇ ਹਾਂ ਇਹਦਾ ਡਿਫਰੈਂਟ ਫਾਇਦਾ ਹੋਊਗਾ। ਠੀਕ ਹੈ ਜੀ, ਜੇ ਆਪਾਂ ਚਾਟ ਪਾਪੜੀ ਅਤੇ ਗੋਲ ਗੱਪੇ ਖਾਣੇ ਉਹਦਾ ਕਰਾਰਾ ਸਵਾਦ ਆਊਗਾ, ਜੇ ਬਰਫੀ ਖਾਣੇ ਉਹਦਾ ਅਲੱਗ ਸਵਾਦ ਆਊਗਾ। ਇਸੇ ਤਰ੍ਹਾਂ ਜਿਹੜੀ ਨਿੰਦਿਆ ਚੁਗਲੀ ਦਾ ਸਵਾਦ ਅਲੱਗ ਹੈ, ਜਿਹੜੀ ਆਪਾਂ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਕਰਦੇ ਹਾਂ ਇਹਦਾ ਸਵਾਦ ਅਲੱਗ ਹੈ, ਇਹਦੇ ਫਾਇਦੇ ਅਲੱਗ ਨੇ। ਸੋ ਇਸ ਕਰਕੇ ਨਾਮਦੇਵ ਨੇ ਤਾਂ ਹੀ ਕਿਹਾ ਸੀ ਮੋਹੇ ਲਾਗਤੀ ਤਾਲਾ ਵੇਲੀ, ਬਛੜੇ ਬਿਨ ਗਾਂ ਅਕੇਲੀ। ਸੋ ਇਸ ਕਰਕੇ ਸਾਨੂੰ ਪਰਮਾਤਮਾ ਦੇ ਨਾਲ ਮਿਹਨਤ, ਜਿੰਨੀ ਵੀ ਮਿਹਨਤ ਹੋ ਜਾਵੇ, ਬਜਾਏ ਇੱਧਰ ਉੱਧਰੋਂ ਡਰਾਮੇ ਦੇਖਣ ਨਾਲ, ਹੋਰ ਦੇਖਣ ਨਾਲ, ਕੋਸ਼ਿਸ਼ ਕਰੀਏ ਕਿ ਆਪਣਾ ਫਾਇਦਾ ਹੋਵੇ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਲੋਕਾਂ ਨੂੰ ਸੁਣਾ ਰਿਹਾ ਵੀ ਮੈਂ ਤਾਂ ਬੜਾ ਵਧੀਆ ਕਰਦਾ, ਮੈਂ ਕਦੇ ਨਹੀਂ ਇਹ ਦਾਅਵਾ ਕੀਤਾ, ਮੈਂ ਵੀ ਸਟਰਗਲਿੰਗ ਸੋਲ ਹਾਂ, ਅੱਗੇ ਨਾਲੋਂ ਆਪਣੀ ਆਪਣੀ ਕੋਸ਼ਿਸ਼ ਕਰਦੇ ਹਾਂ। ਜਿਹੜੇ ਲੋਕ ਇਹ ਕਹਿੰਦੇ ਨੇ ਵੀ ਪੜ੍ਹ ਕੇ ਅੱਗੇ ਜਾ ਕੇ ਬੋਲ ਜਾਂਦੇ, ਪਹਿਲਾਂ ਮਿਹਨਤ ਤਾਂ ਕਰਦੇ ਹਾਂ ਨਾ, ਜੇ ਕੋਈ ਮੰਦਰ 'ਚ ਜਾਂਦਾ ਜਾਂ ਕੋਈ ਚੌਂਕੜੀ ਮਾਰਦਾ ਥੱਲੇ ਬੈਠਦਾ, ਮਿਹਨਤ ਕਰਦਾ ਨਾ, ਮਿਹਨਤ ਕਰਕੇ ਤਾਂ ਹੀ ਫਲ ਮਿਲਣ ਦੇ ਆਸ ਨੇ। ਮਿਹਨਤ ਕਰਨਾ ਜ਼ਰੂਰੀ ਹੈ, ਸਿਰਫ ਇਹ ਕਹਿ ਦੇਣਾ ਕਿ ਬੰਦਾ ਪੜ੍ਹ ਕੇ ਆ ਕੇ ਅੱਗੇ ਦੱਸਿਆ ਆਉਂਦਾ, ਪਹਿਲਾਂ ਤਾਂ ਆਪ ਪੜ੍ਹੋ, ਆਪ ਪੜ੍ਹ ਕੇ ਮਿਹਨਤ ਕਰੋ। ਜਿਹੜੇ ਬੰਦਿਆਂ ਨੇ ਐਮਏ ਪੀਐਚਡੀ ਲਾਅ ਡਾਕਟਰੀ ਕੀਤੀ ਆ, ਉਹਨਾਂ ਨੇ ਪੜ੍ਹੀ ਆ, ਪੜ੍ਹ ਕੇ ਗਿਆਨ ਹੋਇਆ। ਸੋ ਮਿਹਨਤ ਕਰਨ ਦਾ ਫਾਇਦਾ। ਸੋ ਇਸ ਕਰਕੇ ਨਾਮਦੇਵ ਦੇ ਬਾਰੇ ਗੱਲ ਬੜੀ ਪ੍ਰਚਲਿਤ ਨਾਗਰਾਥ ਨਾਗਨਾਥ ਦੇ ਨਾਗ ਕਹਿੰਦੇ ਨੇ ਸੱਪ ਨੂੰ ਨਾਥ ਸ਼ਿਵਜੀ ਦੇ ਕਹਿ ਲਓ ਸ਼ਿਵਜੀ ਦੇ ਮੰਦਰ ਨੇ ਔਰ ਇਹ ਜਿਹੜੇ 12 ਮੰਦਰ ਨੇ ਸਾਰੇ ਇੱਕੋ ਜਿਹੇ ਨੇ ਗ੍ਰੇ ਪੱਥਰ ਦੇ ਬਣੇ ਵੇ ਨੇ ਪੂਰਬ ਦੇ ਵੱਲ ਖੁੱਲਦੇ ਨੇ ਜਿੱਦ ਨੂੰ ਖੁੱਲਦੇ ਨੇ ਗੇਟ ਉਦੋਂ ਮੂਹਰੇ ਸਰੋਵਰ ਬਣਿਆ ਵਾ ਅਤੇ ਕਿਹਾ ਜਾਂਦਾ ਇਹਦਾ ਕੋਈ 6000 ਸਾਲ ਪਹਿਲਾਂ 5-6000 ਸਾਲ ਪਹਿਲਾਂ ਜਿਹੜੇ ਕੌਰਵ ਪਾਂਡਵ ਹੁੰਦੇ ਸੀ ਨਾ ਉਹ ਪਾਂਡਵਾਂ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਵੱਡਾ ਭਰਾ ਸੀ ਯੁਧਿਸ਼ਠਰ ਉਹਨਾਂ ਨੇ ਬਣਾਏ ਸੀ ਉਹ ਅੱਜ ਤੱਕ ਵੀ ਕਾਇਮ ਨੇ ਅਤੇ ਇਹ ਜਿਵੇਂ ਮੈਂ ਦੱਸਿਆ ਵੀ ਇਹ ਸਾਰੇ ਪੂਰਬ ਵੱਲ ਖੁੱਲਦੇ ਨੇ ਉਦੋਂ ਪਹਿਲਾਂ ਸਰੋਵਰ ਹੈ ਪੈਰਪੁਰ ਧੋਣ ਲਈ ਜਾਂ ਨਹਾਉਣ ਲਈ ਬਣਿਆ ਵਾ ਅਤੇ ਨਾਲ ਹੀ ਗ੍ਰੇ ਰੰਗ ਦੇ ਸਾਰੇ ਪੱਥਰ ਨੇ ਉਹਦੇ 'ਚ ਸ਼ੇਰਾਂ ਦੀਆਂ ਹੋਰ ਬੜੀਆਂ ਮੂਰਤੀਆਂ ਲੱਗੀਆਂ ਬਹੁਤ ਖੂਬਸੂਰਤ ਨੇ ਅਤੇ ਤਕਰੀਬਨ 7000 ਫੁੱਟ ਦੇ ਘੇਰੇ ਦੇ ਅੰਦਰ ਅੰਦਰ ਮੰਦਰ ਬਣਿਆ ਵਾ ਅਤੇ ਹਰੇਕ ਦੀ ਜਿਹੜੀ ਉਚਾਈ ਹੈ 60 ਫੁੱਟ ਹੈ ਵੈਸੇ ਜਿਹੜੇ ਆਲੇ ਦੁਆਲੇ ਦਾ ਏਰੀਆ ਪਾਰਕਿੰਗ ਪੂਰਕ ਉਹ ਤਾਂ ਪਾਰਕਿੰਗ ਨਹੀਂ ਹੁੰਦੀ ਸੀ ਉਹ ਕੋਈ 60,000 ਵਰਗ ਦੇ ਆ ਕੋਈ 60 ਆ ਕੋਈ 50 ਕੋਈ 65 ਹੈ ਪਰ ਬੇਸਿਕਲੀ ਇਹੀ ਹੈ ਖਾਸੀਅਤ ਵੀ ਇੱਕ ਤਾਂ ਇਹ ਪੂਰਬ ਵੱਲ ਖੁੱਲ੍ਹਦੇ ਨੇ ਖੁੱਲ੍ਹਣ ਤੋਂ ਪਹਿਲਾਂ ਗੇਟ ਤੋਂ ਮੂਹਰੇ ਸਰੋਵਰ ਬਣਿਆ ਵਾ ਗ੍ਰੇ ਪੱਥਰ ਦੇ ਬਣੇ ਨੇ 5-6000 ਸਾਲ ਪਹਿਲਾਂ ਪਾਂਡਵਾਂ ਨੇ ਬਣਾਏ ਸੀਗੇ ਹੁਣ ਜਿਹੜੇ ਮੰਦਰ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਇਹ ਵੀ ਉਹੀ ਹੈ ਨਾਗਨਾਥ ਦਾ ਕਿੱਥੇ ਹੈ ਇਹ ਜਿਹੜਾ ਹੈਗਾ ਹਿੰਗੋਲੀ ਦੇ ਵਿੱਚ ਹੈ ਹਿੰਗੋਲੀ ਜਿਵੇਂ ਆਪਣਾ ਕਹਿ ਦਿੰਦਾ ਜੀ ਜਲੰਧਰ ਲੁਧਿਆਣਾ ਬਠਿੰਡਾ ਹੁਣ ਜੇ ਮਹਾਰਾਸ਼ਟਰ ਵੱਲ ਨੂੰ ਪੁੱਛੀਏ ਜਾਂ ਤਾਮਿਲਨਾਡੂ ਵੱਲ ਨੂੰ ਪੁੱਛੇ ਲੁਧਿਆਣਾ ਨੂੰ ਕਹਿਣਾ ਹੀ ਨਹੀਂ ਆਉਂਦਾ ਸੋ ਇਸ ਤਰ੍ਹਾਂ ਹੀ ਸਾਨੂੰ ਜਿਹੜੇ ਪੰਜਾਬੀ ਬੰਦੇ ਹਾਂ ਇਹਦਾ ਜਿਹੜਾ ਹਿੰਗੋਲੀ ਇੱਕ ਡਿਸਟ੍ਰਿਕਟ ਹੈ ਮਹਾਰਾਸ਼ਟਰ ਦੇ ਵਿੱਚ ਅਤੇ ਉੱਥੇ ਇੱਕ ਤਹਿਸੀਲ ਹੈ ਔਂਡਾ ਔਂਡਾ ਕਹਿ ਲਓ ਜਾਂ ਔਂਡਾ ਕਹਿ ਲਓ ਸੋ ਉੱਥੇ ਇਹ ਮੰਦਰ ਬਣਿਆ ਵਾ ਨਾਗਨਾਥ ਦਾ ਅਤੇ ਹੁਣ ਇਹਨੂੰ ਨਾਮਦੇਵ ਦਾ ਮੰਦਰ ਵੀ ਕਹਿੰਦੇ ਨੇ ਇਹ ਹੁਣ ਨਾਮਦੇਵ ਦਾ ਮੰਦਰ ਕਿਉਂ ਕਹਿਣ ਲੱਗੇ ਕਿਉਂ ਪ੍ਰਸਿੱਧ ਇਹਦੇ ਵਿੱਚ ਇੱਕ ਸਟੋਰੀ ਹੈ ਸਟੋਰੀ ਇਹ ਹੈ ਵੀ ਪਹਿਲੀ ਗੱਲ ਇਹ ਜਿਹੜਾ ਮੰਦਰ ਹੈ ਇਹਦੀ ਕੋਈ ਫਾਊਂਡੇਸ਼ਨ ਨਹੀਂ ਬਾਕੀ ਸਾਰਿਆਂ ਦੀ ਫਾਊਂਡੇਸ਼ਨ ਹੈ ਸਾਨੂੰ ਪਤਾ ਹੀ ਹੈ ਵਿਦਾਊਟ ਫਾਊਂਡੇਸ਼ਨ ਕੋਈ ਵੀ ਚੀਜ਼ ਬਣਦੀ ਨਹੀਂ ਕੋਈ ਬਿਲਡਿੰਗ ਬਣਾਉਣੀ ਹੈ ਪਹਿਲਾਂ ਨੀਹਾਂ ਬਣਾਉਣੀਆਂ ਪੈਂਦੀਆਂ ਪਰ ਇਸ ਮੰਦਰ ਦੀ ਜਿਹਦੀ ਮੈਂ ਗੱਲ ਔਂਡਾ ਸਾਹਿਬ ਦੀ ਕਰਦਿਆਂ ਜਿਹਨੂੰ ਆਪਾਂ ਹੁਣ ਅੱਜ ਨਾਮਦੇਵ ਦਾ ਮੰਦਰ ਵੀ ਕਹਿੰਦੇ ਹਾਂ ਉਹਦੀ ਫਾਊਂਡੇਸ਼ਨ ਕੋਈ ਨਹੀਂ ਬਿਲਕੁਲ ਧਰਤੀ ਦੇ ਉੱਤੋਂ ਤੋਂ ਸ਼ੁਰੂ ਹੁੰਦਾ ਫਾਊਂਡੇਸ਼ਨ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਅਤੇ ਦੂਜੀ ਗੱਲ ਇਹ ਹੈ ਵੀ ਇਹ ਮੰਦਰ ਦੋ ਰੰਗਾਂ ਦਾ ਬਣਿਆ ਵਾ ਥੱਲੇ ਥੱਲੇ ਗ੍ਰੇ ਹੈ ਉੱਪਰ ਜਿਹੜਾ ਹੈਗਾ ਉਹ ਚਿੱਟੇ ਰੰਗ ਦਾ ਜਿਹੜਾ ਚਿੱਟੇ ਰੰਗ ਦਾ ਕਿਉਂ ਬਣਿਆ ਵਾ ਕਿਉਂਕਿ ਕਹਿੰਦੇ ਨੇ ਔਰੰਗਜ਼ੇਬ ਨੇ ਜਦੋਂ ਮੰਦਰ ਤੜਵਾਇਆ ਸੀ ਨਾ ਹਿੰਦੂਆਂ ਦੇ ਸਾਰੇ ਇਹ ਵੀ ਤੜਵਾਇਆ ਸੀਗਾ ਹੁਣ ਵੀ ਮੰਦਰ ਦੇ ਕਦੇ ਹਾਥੀ ਦੀ ਪੂੰਛ ਟੁੱਟੀ ਆ ਕਦੇ ਮੂੰਹ ਟੁੱਟਿਆ ਕਦੇ ਉਹ ਟੁੱਕਿਆ ਪਰ ਜਿਹੜੀ ਇੰਦੌਰ ਦੀ ਰਾਣੀ ਸੀਗੀ ਉਹਨੇ ਜਦੋਂ ਤੋੜਤੇ ਔਰੰਗਜ਼ੇਬ ਨੇ ਤਾਂ ਉਹਨੇ ਜਿਹੜਾ ਉੱਪਰਲਾ ਪੋਰਸ਼ਨ ਤੋੜਿਆ ਸੀਗਾ ਤਾਂ ਉਹ ਚਿੱਟੇ ਮਾਰਬਲ ਦਾ ਚਿੱਟੇ ਪੱਥਰ ਦਾ ਬਣਾਇਆ ਸੋ ਇਹ ਜਿਹੜਾ ਮੰਦਰ ਹੈ ਇਹ ਦੋ ਰੰਗਾਂ ਦਾ ਥੱਲੇ ਗ੍ਰੇ ਹੈ ਉੱਪਰ ਚਿੱਟਾ ਹੈ ਇੱਕ ਹੋਰ ਖਾਸੀਅਤ ਮੈਂ ਦੱਸਣੀ ਪਹਿਲੀ ਗੱਲ ਕੀ ਹੈ ਵੀ ਫਾਊਂਡੇਸ਼ਨ ਕੋਈ ਨਹੀਂ ਦੂਜੀ ਗੱਲ ਵੀ ਜੋ ਮੰਦਰ ਤੋੜੇ ਸੀਗੇ ਥੱਲੇ ਗ੍ਰੇ ਹੈ ਉੱਪਰ ਜਿਹੜਾ ਹੈਗਾ ਉਹ ਚਿੱਟੇ ਰੰਗ ਦਾ ਤੀਸਰੀ ਗੱਲ ਇਹ ਹੈ ਵੀ ਇਹ ਮੰਦਰ ਦੀ ਖਾਸੀਅਤ ਇਹ ਹੈ ਵੀ ਇਹ ਸਾਰੇ ਮੰਦਰ ਪੂਰਬ ਵੱਲ ਖੁੱਲ੍ਹਦੇ ਨੇ ਇਹ ਪੱਛਮ ਵੱਲ ਖੁੱਲ੍ਹਦਾ ਇਹਦੀ ਮੈਂ ਹੁਣ ਸੁਣ ਸਟੋਰੀ ਦੱਸੋ ਵੀ ਕਿਉਂ ਪੱਛਮ ਵੱਲ ਖੁੱਲ੍ਹਦਾ ਅਤੇ ਅਗਲੀ ਗੱਲ ਇਹ ਹੈ ਵੀ ਇਹ ਨਾਮਦੇਵ ਦੇ ਮੰਦਰ ਨਾਲ ਮਸ਼ਹੂਰ ਹੈ ਕਿਹਾ ਜਾਂਦਾ ਇਹ ਕਿਹਾ ਜਾਂਦਾ ਕਿ ਨਾਮਦੇਵ ਕਿਉਂਕਿ ਬਿੱਠਲ ਦਾ ਬੜਾ ਭਗਤ ਸੀ ਉਹ ਇਸ ਮੰਦਰ ਦੇ ਵਿੱਚ ਜਾ ਕੇ ਪਾਠ ਕਰਿਆ ਕਰਦਾ ਸੀਗਾ ਇੱਕ ਦਿਨ ਕਿਤੇ ਪੰਡਿਤਾਂ ਨੇ ਦੇਖ ਲਿਆ ਹਾਂਜੀ ਸਾਰੇ ਪੰਡਿਤ ਨਹੀਂ ਮੈਂ ਕੁਛ ਪੰਡਿਤਾਂ ਦੀ ਗੱਲ ਕਰਦਾ ਵੀ ਉਹਨਾਂ ਨੇ ਦੇਖ ਲਿਆ ਵੀ ਇਹ ਪਾਠ ਕਰਦਾ ਉਹਨੂੰ ਪੁੱਛਿਆ ਵੀ ਤੂੰ ਕਿਹੜੀ ਜਾਤ ਦਾ ਜੋ ਦੱਸਿਆ ਨਾਮ ਦਿਓ ਉਹ ਕਹਿੰਦਾ ਤੂੰ ਤਾਂ ਉਹ ਕੀ ਕਹਿੰਦੇ ਨੇ ਜੁਲਾਹ ਹੈਂਜੀ ਅਤੇ ਉਹਨੂੰ ਚੱਕਿਆ ਚੱਕ ਕੇ ਬਾਹਰ ਕੱਢਿਆ ਬਾਹਰ ਸਿੱਟਦਾ ਉਹਨੂੰ ਪਰਾਂ ਜਦੋਂ ਉਹਨੂੰ ਬਾਹਰ ਸਿੱਟਿਆ ਅਤੇ ਕਹਿੰਦੇ ਨੇ ਨਾਮਦੇਵ ਨੇ ਉਹ ਲਿਖਿਆ ਵਾ ਗੁਰਬਾਣੀ ਦੇ ਵਿੱਚ ਵੀ ਹਸਤ ਖੇਲਤ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕੜ ਉਠਾਇਆ ਇਹ ਆਪਣੀ ਗੁਰਬਾਣੀ ਦੇ ਵਿੱਚ ਵੀ ਆਉਂਦਾ ਮੈਂ ਤਾਂ ਹੱਸਦਾ ਕਹਿੰਦੇ ਉਹ ਲਾਰਡ ਉਹ ਬਿੱਠਲ ਉਹ ਭਗਵਾਨ ਉਹ ਰਾਮ ਆਈ ਕੇਮ ਟੂ ਯੂਅਰ ਟੈਂਪਲ ਲਾਫਿੰਗ ਐਂਡ ਪਲੇਇੰਗ ਆਈ ਵਰਸ਼ਿਪ ਯੂਅਰ ਨੇਮ ਬਟ ਦੇ ਗ੍ਰੈਵਡ ਐਂਡ ਡਰਾਈਵਨ ਆਊਟ ਕਹਿੰਦਾ ਮੈਨੂੰ ਚੱਕ ਕੇ ਬਾਹਰ ਕੱਢਤਾ ਹਾਂਜੀ ਉਹ ਜਦੋਂ ਚੱਕ ਕੇ ਉਹਨੂੰ ਬਾਹਰ ਕੱਢਿਆ ਕਹਿੰਦੇ ਨਾਮਦੇਵ ਮੰਦਰ ਦੇ ਪਿੱਛੇ ਆ ਕੇ ਬੈਠ ਗਿਆ ਅਤੇ ਰੱਬ ਦੇ ਨਾਲ ਫਰਿਆਦ ਕਰਨ ਲੱਗਿਆ ਰੋਣ ਲੱਗਿਆ ਵੀ ਤੂੰ ਮੇਰੀ ਜਾਤ ਕਿਉਂ ਨੀਵੀਂ ਬਣਾਈ ਹੈ ਜੇ ਮੇਰੀ ਤਿੰਨੇ ਹੀ ਬਣਾਇਆ ਨਾ ਰੱਬ ਤਿੰਨੇ ਮੈਨੂੰ ਬਣਾਇਆ ਤੂੰ ਮੈਨੂੰ ਨੀਵੀਂ ਜਾਤ 'ਚ ਕਿਉਂ ਭੇਜਿਆ ਜੇ ਨੀਵੀਂ ਜਾਤ 'ਚ ਭੇਜਿਆ ਤਾਂ ਹੀ ਇਹਨਾਂ ਨੇ ਚੱਕ ਕੇ ਮੈਨੂੰ ਬਾਹਰ ਕੱਢਿਆ ਅਤੇ ਜੇ ਤੂੰ ਮੇਰੀ ਨੀ ਉਹ ਰੱਬ 'ਤੇ ਲਾਂਭਾ ਦੇਣ ਲੱਗ ਗਿਆ ਕਿ ਹਿਨ ਵੀ ਜਾਤ ਮੇਰੀ ਜਾਤ ਮਰਵਾਇਆ ਛਿੰਬੇ ਕੀ ਜਾਤ ਤੂੰ ਕਿਉਂ ਕਰ ਆਇਆ ਮੁਝੇ ਨਾ ਵਿਸਾਰ ਕਿੰਨਾ ਬਰਲਾਪ ਕਰ ਰਹੇ ਨੇ ਤਿੰਨ ਵਾਰੀ ਕਿਹਾ ਮੁਝੇ ਨਾ ਵਿਸਾਰ ਵੀ ਮੈਨੂੰ ਨਾ ਛੱਡ ਮੁਝੇ ਨਾ ਵਿਸਾਰ ਤੂੰ ਨਾ ਵਿਸਾਰ ਰਮਈਆ ਜਦੋਂ ਇੰਨੇ ਵਾਰ ਵਾਰ ਫਰਿਆਦ ਕਰਨ ਲੱਗੇ ਤਾਂ ਹੀ ਤਾਂ ਪਲਟੂ ਸਾਹਿਬ ਨੇ ਕਿਹਾ ਸੀ ਨਾ ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ ਸਾਹਿਬ ਕੇ ਦਰਬਾਰ ਮੇ ਕੇਵਲ ਭਗਤ ਪਿਆਰ ਇਹ ਵੀ ਦਸਵੀਂ ਪਾਤਸ਼ਾਹੀ ਨੇ ਵੀ ਇਹੀ ਕਿਹਾ ਸੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਸੋ ਇਹ ਆਮ ਤੌਰ 'ਤੇ ਕਿਹਾ ਜਾਂਦਾ ਤੂੰ ਭਗਤਾਂ ਕੇ ਬਸ ਭਗਤਾਂ ਤਾਨ ਤੇਰਾ। ਭਗਤਾਂ ਦੀ ਹਮੇਸ਼ਾ ਲਾਜ ਰੱਖਦਾ ਫਿਰ ਪਰਮਾਤਮਾ ਵੀ। ਜਦੋਂ ਪਲਟੂ ਸਾਹਿਬ ਨੇ ਇਹ ਕਿਹਾ, ਫਰਿਆਦ ਕੀਤੀ ਵੀ ਤੂੰ ਮੈਨੂੰ ਛਿੰਬਾ ਕਿਉਂ ਬਣਾਇਆ, ਮੇਰੀ ਨੀਵੀਂ ਜਾਤ ਕਿਉਂ ਬਣਾਈ ਹੈ, ਇਹ ਤਾਂ ਹੀ ਤਾਂ ਮੈਨੂੰ ਬਾਹਰ ਕੱਢਿਆ, ਤੇਰਾ ਕਸੂਰ ਹੈ, ਤੂੰ ਮੈਨੂੰ ਇਹ ਜੇ ਜਨਮ ਦਿੱਤਾ ਹੀ ਸੀਗਾ ਤਾਂ ਮੈਨੂੰ ਉੱਚੀ ਜਾਤੀ ਦੇ ਵਿੱਚ ਜਨਮ ਦੇਣਾ ਸੀਗਾ। ਹਾਂਜੀ, ਸੋ ਜਿਉਂ ਜਿਉਂ ਫਿਰ ਜਿਉਂ ਜਿਉਂ ਪਰਮਾਤਮਾ ਦੇ ਅੱਗੇ ਇਹ ਲਾਂਭੇ ਦੇ ਰਹੇ ਹੈ, ਮਿੱਠੇ ਲਾਂਭੇ ਦੇ ਰਹੇ ਹੈ, ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾਂ ਕੋ ਦੇਹਰਾ ਫਿਰੇ। ਜਿਉਂ ਜਿਉਂ ਇਹ ਪਰਮਾਤਮਾ ਦੇ ਨਾਲ ਰੋ ਰੋ ਕੇ ਫਰਿਆਦ ਕਰਦਾ, ਕਹਿੰਦੇ ਨੇ ਉਹ ਮੰਦਰ ਘੁੰਮਣਾ ਸ਼ੁਰੂ ਹੋ ਗਿਆ। ਇਹ ਸੱਚਾਈ ਹੈ, ਮੰਦਰ ਘੁੰਮਣਾ ਸ਼ੁਰੂ ਹੋ ਗਿਆ। ਜਿਹੜੇ ਆਮ ਸਾਇੰਟਿਸਟ ਨੇ ਉਹ ਮੰਨਦੇ ਨਹੀਂ ਵੀ ਐਂ ਕਿਵੇਂ ਹੋ ਗਿਆ, ਪਰ ਹੁਣ ਤਾਂ ਮੰਨਣ ਲੱਗ ਗਏ। ਆਪਾਂ ਕਹਾਂਗੇ ਜੇ ਮੰਨ ਲੱਗ ਗਿਆ, ਆਪਾਂ ਕਹਿੰਦੇ ਪੇਪਰ ਇੱਥੇ ਪਾਈ, ਫੈਕਸ ਦੇ ਨੰਬਰ ਇੱਥੇ ਦੇਵੇ, ਜਲੰਧਰ ਕਿਵੇਂ ਪੇਪਰ ਪਹੁੰਚ ਗਿਆ, ਪੇਪਰ ਤਾਂ ਸਾਡੇ ਕੋਲ, ਸਾਡੀ ਵੀ ਲੌਜਿਕ ਹੈ। ਜੇ ਇਹ ਗੱਲ ਮੰਨ ਸਕਦੇ ਹਾਂ ਤਾਂ ਹੁਣ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੈ। ਦੇਖੋ ਨਾ, ਜੇ ਇਨਸਾਨ ਨੇ ਤਰੱਕੀ ਕੀਤੀ ਹੈ, ਕਿਉਂ ਕੀਤੀ ਹੈ? ਕਿਉਂਕਿ ਆਪਾਂ ਕਹਿੰਦੇ ਇਨਸਾਨ ਵੈਰੀ ਇੰਟੈਲੀਜੈਂਟ, ਬਹੁਤ ਵੱਡਾ ਦਿਮਾਗ ਹੈ, ਪਰ ਜਿਹਨੇ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ ਉਹਦਾ ਦਿਮਾਗ ਕਿੱਡਾ ਵੱਡਾ ਹੋਊਗਾ, ਇਹ ਕਿਉਂ ਨਹੀਂ ਅਸੀਂ ਸਮਝਦੇ? ਸੋ ਇਹ ਗੱਲ, ਐਵਰੀਥਿੰਗ ਇਜ਼ ਪੋਸੀਬਲ, ਪਰ ਇਹ ਤਾਂ ਹੀ ਲੱਗੂਗਾ ਵੈਨ ਯੂ ਗੋ ਵਿਦਨ। ਉੱਪਰੋਂ ਉੱਪਰੋਂ ਗੱਲਾਂ ਕਰਨਾ ਨਹੀਂ, ਤੁਸੀਂ ਮਿਹਨਤ ਕਰੋ। ਹਾਂਜੀ, ਜਦੋਂ ਮਿਹਨਤ ਕਰਾਂਗੇ ਆਪਾਂ ਨੂੰ ਡਿਗਰੀ ਮਿਲ ਜਾਂਦੀ, ਉਸ ਲੈਵਲ 'ਤੇ ਪਹੁੰਚ ਜਾਂਗੇ। ਇਸੇ ਕਰਕੇ ਕਿਹਾ ਗਿਆ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਭਗਤ ਜਨਾਂ ਕੋ ਦੇਹਰੋ, ਦੇਹਰਾ ਕਹਿੰਦੇ ਨੇ ਮੰਦਰ ਨੂੰ, ਉਹ ਮੰਦਰ ਜਿਹੜਾ ਘੁੰਮ ਗਿਆ, ਤਾਂ ਹੀ ਕਹਿੰਦੇ ਉਹਦੀ ਫਾਊਂਡੇਸ਼ਨ ਨਹੀਂ ਹੈ, ਉੱਪਰ ਉੱਪਰ ਘੁੰਮ ਗਿਆ। ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਇਹ ਹਮੇਸ਼ਾ ਸਦੀਆਂ ਤੋਂ ਇਹੀ ਗੱਲ ਹੈ ਭਗਤਾਂ ਦੀ, ਪਿਆਰਿਆਂ ਦੀ, ਹਮੇਸ਼ਾ ਪਰਮਾਤਮਾ ਲਾਜ ਰੱਖਦਾ। ਸੋ ਇਸ ਕਰਕੇ ਨਾਮਦੇਵ ਨੇ ਕਿਹਾ ਸੀ ਵੀ ਜਦੋਂ ਵੀ ਅਸੀਂ ਮੰਦਰਾਂ 'ਚ ਜਾਂਦੇ ਹਾਂ, ਕਿਤੇ ਵੀ ਧਾਰਮਿਕ ਸਥਾਨਾਂ 'ਤੇ ਜਾਂਦੇ, ਉੱਥੇ ਪਹਾੜ ਹੁੰਦੇ ਨੇ, ਪਹਾੜਾਂ ਦੇ ਉੱਤੇ ਕੀ ਹੁੰਦਾ ਕਿ ਉਹਨਾਂ ਨੇ ਇੱਕ ਲੌਜਿਕ ਦਿੱਤੀ ਨਾਮਦੇਵ ਨੇ ਵੀ ਇੱਕ ਜਿਹੜੇ ਬਾਹਰ ਪੱਥਰ ਹੁੰਦੇ ਨੇ ਉਹਨਾਂ 'ਤੇ ਪੈਰ ਰੱਖ ਕੇ ਜਾਂਦਾ ਵੀ ਪੱਥਰ ਹੈ, ਅਤੇ ਅੰਦਰ ਜਾ ਕੇ ਇੱਕ ਹੋਰ ਪੱਥਰ ਹੈ ਉਹਦੇ ਮੂਹਰੇ ਨੱਕ ਰਗੜਦੇ ਹਾਂ ਵੀ ਇਹ ਪਰਮਾਤਮਾ। ਸੋ ਨਾਮਦੇਵ ਨੇ ਤਾਂ ਹੀ ਸਾਨੂੰ ਸਮਝਾਇਆ ਸੀਗਾ, ਏਕ ਪੱਥਰ ਕੀਜੀਏ ਭਾਉ, ਦੂਜੇ ਪੱਥਰ ਧਰੀਏ ਭਾਉ, ਕਿ ਇੱਕ ਪੱਥਰ ਤੋਂ ਤਾਂ ਅਸੀਂ ਡਰਦੇ ਹਾਂ, ਪਿਆਰ ਕਰਦੇ ਹਾਂ, ਦੂਜੇ ਪੱਥਰ ਧਰੀਏ ਪਾਓ, ਦੂਜੇ ਦੇ ਉੱਤੇ ਪੈਰ ਰੱਖਦੇ ਹਾਂ, ਜੇ ਉਹ ਦਿਓ ਤਾਂ ਇਹ ਵੀ ਦੇਵਾ। ਕਹਿੰਦਾ ਜੇ ਅੰਦਰ ਜਾ ਕੇ ਉੱਥੇ ਮੱਥੇ ਰਗੜਦੇ ਹਾਂ, ਪਰਮਾਤਮਾ ਸਮਝਦੇ ਹਾਂ, ਦੇਵ ਸਮਝਦੇ ਹਾਂ, ਰੱਬ ਸਮਝਦੇ ਹਾਂ, ਤਾਂ ਜਿਹੜਾ ਬਾਹਰ ਪੱਥਰ ਹੈ ਉਹ ਵੀ ਰੱਬ ਹੈ। ਹਰ ਨਾਮ ਦੇਵ ਹਰ ਕੀ ਸੇਵਾ। ਸੋ ਇਸ ਕਰਕੇ ਉਹਨਾਂ ਨੇ ਕਿਹਾ ਵੀ ਗੋਡ ਇਜ਼ ਓਮਨੀ ਪ੍ਰੈਜੈਂਟ, ਹਰ ਚੀਜ਼ ਦੇ ਵਿੱਚ, ਪੱਤੇ ਪੱਤੇ ਕਣ ਕਣ ਦੇ ਵਿੱਚ ਪਰਮਾਤਮਾ ਵਿਰਾਜਮਾਨ ਹੈ। ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਸੀ ਵੀ ਕਿਉਂ ਨਹੀਂ ਸਾਨੂੰ ਦਿਸਦਾ ਪਰਮਾਤਮਾ, ਬੁੱਲਿਆ ਸ਼ੌ ਸਾਂ ਤੋਂ ਵੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ, ਤਾਂ ਹੀ ਉਹ ਜਾਨ ਜਦਾਈਆਂ ਸਹਿੰਦੀ ਹੈ। ਨਾਮਦੇਵ ਦੀ ਵੀ ਕਣ ਕਣ ਦੇ ਵਿੱਚ, ਜਦੋਂ ਬੰਦੇ ਦੀ ਅੰਦਰਲੀ ਅੱਖ ਖੁੱਲ੍ਹ ਜਾਂਦੀ ਹੈ, ਮਿਹਨਤ ਕਰਕੇ ਪੜਦਾ ਖੁੱਲ੍ਹ ਜਾਂਦਾ, ਤਾਂ ਉਹਨੂੰ ਹਰ ਚੀਜ਼ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ। ਨਾਮਦੇਵ ਦੀ ਖੋਰ ਤੁਹਾਨੂੰ ਦੇਖੋ ਸਾਖੀ ਹੈ, ਬੜੀ ਪਾਪੂਲਰ। ਕਹਿੰਦੇ ਨੇ ਨਾਮਦੇਵ ਇੱਕ ਵਾਰ ਦਰਖਤ ਦੇ ਨੀਚੇ ਬੈਠੇ ਰੋਟੀ ਖਾ ਰਿਹਾ ਸੀਗਾ, ਅਤੇ ਡੱਬਾ ਸੀ ਕੋਲ ਦੇਸੀ ਘਿਓ ਦੀ, ਰੋਟੀ ਉਹਨੇ ਪੌਣੇ 'ਚੋਂ ਖੋਲ੍ਹੀਆਂ ਉਹਨੇ ਡੱਬੇ ਚੱਕ ਕੇ ਖੋਲ੍ਹਣ ਲੱਗਿਆ ਵੀ ਦੇਸੀ ਘਿਓ ਨਾਲ ਚੋਪੜ ਲੈਣੇ ਨੂੰ, ਕੁੱਤਾ ਆਇਆ, ਕੁੱਤਾ ਰੋਟੀ ਚੱਕ ਕੇ ਭੱਜ ਗਿਆ। ਜਦੋਂ ਭੱਜ ਗਿਆ, ਨਾਮਦੇਵ ਉਹਦੇ ਪਿੱਛੇ ਪਿੱਛੇ ਭੱਜਿਆ, ਉਹਨੂੰ ਕਹਿੰਦਾ ਵੀ ਸਵਾਮੀ, ਕਿਉਂ ਕੁੱਤੇ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ। ਕਹਿੰਦੇ ਸਵਾਮੀ, ਰੋਟੀ ਰੁਕਤਾ ਜਾਓ, ਮੈਨੂੰ ਰੋਟੀ ਦਾ ਚੋਪੜ ਲੈਂਦੇ, ਤੁਸੀਂ ਭੁੱਖੀ ਕਿਉਂ ਰੁੱਖੀ ਕਿਉਂ ਖਾਂਦੇ ਹੋ, ਮੈਂ ਤਾਂ ਤੁਹਾਨੂੰ ਚੋਪੜੀ ਦੇਣਾ ਚਾਹੁੰਦਾ। ਹੁਣ ਕੁੱਤੇ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ, ਕਿਉਂ? ਕਿਉਂਕਿ ਉਹਦਾ ਅੰਦਰਲਾ ਪਰਦਾ ਖੁੱਲ੍ਹ ਗਿਆ ਸੀ। ਸੋ ਸਾਨੂੰ ਲੋੜ ਹੈ ਮਿਹਨਤ ਕਰਨ ਦੀ। ਜਦੋਂ ਅਸੀਂ ਮਿਹਨਤ ਕਰਦੇ ਹਾਂ, ਅਸੀਂ ਐਵੇਂ ਇੱਕ ਦੂਜੇ ਨੂੰ ਕਹਿੰਦੇ ਤੂੰ ਨਹੀਂ ਕਰਦਾ, ਤੂੰ ਐਂ ਕਰਦਾ, ਘਰੇ ਬੈਠਾ ਕੇ ਤੂੰ ਆਹ ਨਹੀਂ ਕਰਦਾ, ਉੱਥੇ ਤੂੰ ਐਂ ਕਰਨਾ, ਵੱਡਾ ਰੱਬ ਬਣਿਆ ਫਿਰਦਾ, ਇਹ ਤੁਹਾਨੂੰ ਨੁਕਸਾਨਦਾਇਕ ਹੋਊਗਾ। ਜਿਹੜਾ ਬੰਦਾ ਜਿਸ ਤਰ੍ਹਾਂ ਕਰਦਾ ਉਹਨੂੰ ਚਾਲ ਚੱਲ ਲੈਂਦੇ, ਉਹਦੇ ਉੱਤੇ ਤੁਸੀਂ ਸਟੈਰ ਕੱਸ ਕੇ ਉਹਨੂੰ ਨੀਚਾ ਦਿਖਾ ਕੇ ਉਹਦੇ ਅੰਦਰੋਂ ਸੱਟ ਮਾਰ ਕੇ, ਤੁਹਾਨੂੰ ਕੋਈ ਫਾਇਦਾ ਨਹੀਂ ਮਿਲਣਾ। ਪਰਮਾਤਮਾ, ਜੇ ਤੁਸੀਂ ਕੋਈ ਬੰਦਾ ਮਿਹਨਤ ਕਰ ਰਿਹਾ ਉਹਨੂੰ ਤੁਸੀਂ ਹੱਲਾ ਸ਼ੇਰੀ ਤਾਂ ਦਿਓ, ਜੇ ਉਹਨੂੰ ਥੱਲੇ ਕਰ ਦਿਓ ਤੇ ਤੁਸੀਂ ਪਰਮਾਤਮਾ ਨੂੰ ਥੱਲੇ ਕਰ ਦਿਓ, ਫਿਰ ਉਹਦੇ ਤੋਂ ਜੇ ਉਹਦੀ ਨਾਰਾਜ਼ਗੀ ਹੋਊਗੀ ਤੁਹਾਡਾ ਬਚਣਾ ਵੀ ਕੱਖ ਨਹੀਂ। ਸੋ ਜਿਹੜੇ ਬੰਦੇ ਕੋਈ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਹੱਲਾ ਸ਼ੇਰੀ ਦੇਈਏ, ਜਿਸ ਤਰ੍ਹਾਂ ਦੀ ਵੀ ਕਰਦੇ ਨੇ ਕੋਸ਼ਿਸ਼ ਤਾਂ ਕਰ ਹੀ ਰਹੇ ਨੇ। ਸੋ ਹੁਣ ਨਾਮਦੇਵ ਦੀ ਇੱਕ ਬਹੁਤ ਵਧੀਆ ਸ਼ਬਦ, ਆਮ ਤੌਰ 'ਤੇ ਸਕੂਲਾਂ ਦੇ ਵਿੱਚ ਵੀ ਅਸੀਂ ਗਾਉਂਦੇ ਹੁੰਦੇ ਸੀਗੇ, ਮੰਦਰ ਗੁਰਦੁਆਰਿਆਂ ਦੇ ਵਿੱਚ ਵੀ ਆਉਂਦੇ ਨੇ। ਸੋ ਲੈਟਸ ਹੀਅਰ ਦਾ ਨੈਕਸਟ ਸੌਂਗ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਇਹ ਜ਼ਿਆਦਾ ਇਸਲਾਮਿਕ ਉਰਦੂ ਦੇ ਸ਼ਬਦ ਨੇ, ਫਾਰਸੀ ਦੇ ਸ਼ਬਦ ਨੇ, ਸੁਣੋ।
ਨਾਮ ਖੁੰਦਕਾਰਾ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ
वेलकम बैक। ये नामदेव का बड़ा जिहड़ा हैगा बड़ा पॉपुलर शब्द है अपने आप नूं हलीमी दा कि मैं अंधले की टेक, जिवें अन्ना बंदा हुंदा उहदी जिहड़ी सूटी हुंदी आ उहनूं परमात्मा कहिंदे ने कि तूं मेरा सपोर्टर है, मैं अंधले की टेक तेरा नाम खुंदकारा, मेरा तूं सपोर्टर है परमात्मा, मैं गरीब करीम सारे कुछ पर इस्लामिक नाम ने करीम भी किया, रहीम भी किया, अल्लाह हुआ कर भी किया, सारा कुछ किया है भी इन्होंने, क्योंकि सारे चीज़ दे विच देर इज नो डिफरेंस एट ऑल, क्योंकि इन्होंने अंदरों तरक्की कर ली सी, अंदरों पता लग गया सी इन्हों अल्लाह परमात्मा राम रहीम माता दुर्गा कुत्ता बिल्ली घोड़ा सब दे विच लगदा सी इह उसे नहीं पैदा किया उही नज़र आउंदा सीगा। सो इस करके नामदेव ने फिर अपनियां जिहड़ियां रूहानी जिहड़ियां कहिंदे धार्मिक यात्रावां शुरू कीतियां, डिफरेंट डिफरेंट थावां ते गए, ते इहदे विच इक वार फिर उह आ के जमुना दे किनारे जिहड़े दिल्ली दे विच जमुना है उत्थे आ के अपना डेरा ला लिया, ते उत्थे सत्संग करिया करदे सीगे, क्योंकि कहा जांदा ना भी जिहड़े महापुरश हुंदे ने संत महापुरश हुंदे ने उह जिथे भी जाण उहदे नाल उहनां दी जिहड़ा वातावरण है ना बड़ा पवित्र हो जांदा है, ਉਹ ਉਹਨਾਂ ਦੇ ਸਰੀਰ ਦੇ ਵਿੱਚੋਂ ਉਹਨਾਂ ਦੀ ਬੋਲਚਾਲ ਦੇ ਵਿੱਚੋਂ ਇੰਨੀਆਂ ਰੂਹਾਨੀ ਤਰੰਗਾਂ ਨਿਕਲਦੀਆਂ ਨੇ ਕਿ ਆਸ ਪਾਸ ਦਾ ਜਿਹੜਾ ਮਾਹੌਲ ਨੇ ਜਿਹੜਾ ਵੀ ਸੁਣਦਾ ਉਹਦੇ ਵਿੱਚ ਪ੍ਰੇਮ ਦੀ ਖਿੱਚ ਪੈਦਾ ਹੋ ਜਾਂਦੀ ਹੈ ਅਤੇ ਲੋਕ ਖਿੱਚੇ ਤੇ ਲੈ ਆਉਂਦੇ ਨੇ। ਅਤੇ ਉਹਦੇ ਨਾਲ ਕੀ ਸੀਗਾ ਜਦੋਂ ਨਾਮਦੇਵ ਜੀ ਜਮੁਨਾ ਦੇ ਕਿਨਾਰੇ ਸਤਸੰਗ ਕਰਨ ਲੱਗ ਗਏ ਲੋਕਾਂ ਦੀ ਭੀੜ ਇਕੱਠੀ ਹੋਣ ਲੱਗੀ ਅਤੇ ਉਸ ਵੇਲੇ ਉੱਥੋਂ ਦਾ ਦਿੱਲੀ ਦਾ ਜਿਹੜਾ ਰਾਜਾ ਸੀਗਾ ਸੁਲਤਾਨ ਸੀਗਾ ਉਹ ਸੀ ਸਿਕੰਦਰ ਲੋਧੀ। ਅਤੇ ਜਦੋਂ ਉਹਨੂੰ ਪਤਾ ਲੱਗਿਆ ਉਹਦੇ ਕਿਸੇ ਬੰਦੇ ਨੇ ਦੱਸਿਆ ਵੀ ਇੱਥੇ ਕੋਈ ਮਹਾਂਪੁਰਸ਼ ਆਇਆ ਵੈ ਵੀ ਉਹ ਰਾਮ ਰਾਮ ਦਾ ਬੜਾ ਕਰਦਾ ਬਿੱਠਲ ਦਾ ਬੜਾ ਕਰਦਾ ਰਾਮ ਦੀ ਪੂਜਾ ਕਰਦਾ ਬੜਾ ਪਹੁੰਚਿਆ ਵੈ ਸੋ ਉਹਦੇ ਬੜਾ ਹੀ ਲੋਕਾਂ ਦਾ ਇਕੱਠ ਹੁੰਦਾ। ਸੋ ਇਹ ਸਾਡੀ ਇੱਕ ਹਿਸਟਰੀ ਵੀ ਹੈ ਜੇ ਤੁਸੀਂ ਹਿਸਟਰੀ ਨੂੰ ਥੋੜ੍ਹਾ ਧਿਆਨ ਨਾਲ ਪੜ੍ਹੋ ਨਾ ਪੋਲੀਟੀਕਲ ਸਾਇੰਸ ਮੈਂ ਵੀ ਥੋੜ੍ਹੀ ਪੋਲੀਟੀਕਲ ਸਾਇੰਸ ਪੜ੍ਹੀ ਹੈ ਓਨਰਸ ਦੇ ਨਾਲ ਸੋ ਉਹਦੇ ਵਿੱਚ ਹਿਸਟਰੀ ਦੇ ਵਿੱਚ ਇਹੀ ਹੈ ਕਿ ਹਮੇਸ਼ਾ ਸੱਤ ਸੱਚਾਈ ਅਤੇ ਸਤਾ ਪਾਵਰ ਇਹਦਾ ਹਮੇਸ਼ਾ ਝਗੜਾ ਚੱਲਿਆ ਆਉਂਦਾ। ਜੀਸਸ ਕ੍ਰਾਈਸਟ ਦੇ ਸਮੇਂ, ਪਲਟੂ ਦੇ ਸਮੇਂ, ਸੁਕਰਾਤ ਦੇ ਸਮੇਂ, ਗੁਰੂ ਸਾਹਿਬਾਨ ਦੇ ਸਮੇਂ ਇਹ ਹਮੇਸ਼ਾ ਝਗੜਾ ਚੱਲਦਾ ਚੱਲਦਾ ਕੁਦਰਤ ਵੱਲੋਂ ਸੱਤ ਅਤੇ ਸਤਾ ਦਾ, ਪਾਵਰ ਦਾ ਅਤੇ ਸੱਚਾਈ ਦਾ। ਸੋ ਇੱਥੇ ਵੀ ਝਗੜਾ ਸ਼ੁਰੂ ਹੋ ਗਿਆ ਜਦੋਂ ਸਿਕੰਦਰ ਲੋਧੀ ਨੂੰ ਪਤਾ ਲੱਗਿਆ ਵੀ ਲੋਕ ਬੜੇ ਜਾਂਦੇ ਨੇ, ਇਹ ਕਹਿੰਦੇ ਰੱਬ ਦਾ ਬੰਦਾ, ਰੱਬ ਦਾ ਬੰਦਾ, ਰੱਬ ਦਾ ਬੰਦਾ, ਅਤੇ ਉਹਨੇ ਕਿਹਾ ਵੀ ਇਹ ਕੱਲ੍ਹ ਕਦੇ ਮੇਰੇ 'ਤੇ ਨਾ ਅਟੈਕ ਕਰ ਦੇਣ ਲੋਕ, ਇਹਨੂੰ ਨਾ ਮੰਨਣਾ ਸ਼ੁਰੂ ਕਰ ਦੇਣ ਅਤੇ ਮੇਰੀ ਜਿਹੜੀ ਸਲਤਨਤ ਦਾ ਕੋਈ ਟੈਕਸੀ ਨਾ ਦੇ ਅਤੇ ਮੈਂ ਨਾ ਕਦੇ ਖਰਾਬ ਹੋਵਾਂ। ਇਸ ਕਰਕੇ ਅਚਾਨਕ ਕੀ ਹੋਇਆ ਕਿ ਸਿਕੰਦਰ ਲੋਧੀ ਦੀ ਇੱਕ ਕਪਲਾ ਗਊ ਸੀਗੀ ਉਹਦੀ ਡੈਥ ਹੋ ਗਈ, ਉਹ ਮਰ ਗਈ। ਜਦੋਂ ਮਰ ਗਈ ਅਤੇ ਉਹ ਕਹਿੰਦਾ, ਇਹ ਕਹਿੰਦਾ ਵੀ ਰੱਬ ਹੈ ਤਾਂ ਉਹ ਸਵਾਰਥੀ ਸੀ ਸਿਕੰਦਰ ਲੋਧੀ ਮੇਰੇ ਮੁਤਾਬਕ, ਕਿਉਂਕਿ ਉਹ ਅਸਲੀ ਚਾਹੁੰਦਾ ਸੀ ਵੀ ਚੱਲ ਮੈਂ ਇਹਨੂੰ ਇੰਨਾ ਪਿਆਰ ਕਰਦਾ ਕਪਲਾ ਗਊ ਨੂੰ, ਇਹਦਾ ਦੁੱਧ ਪੀਂਦਾ ਮਿੱਠਾ ਦੁੱਧ ਹੈ, ਵੀ ਉਹ ਸੰਤ ਮਹਾਂਪੁਰਸ਼ ਨੂੰ ਕਹਾਂ ਵੀ ਇਹਨੂੰ ਗਊ ਨੂੰ ਤੂੰ ਜਿਉਂਦੀ ਕਰ ਦੇ ਜੇ ਰੱਬ ਹੈ। ਹੈਂਜੀ ਅਸਲੀ ਤਾਂ ਇਹ ਗੱਲ ਸੀਗੀ, ਪਰ ਜਦੋਂ ਉਹਨੂੰ ਫੜ ਲਿਆ ਕਿਉਂਕਿ ਆਕੜ ਵੀ ਹੁੰਦੀ ਹੈ ਨਾ ਜਿਹੜੀ ਪਾਵਰ ਦੀ ਆਕੜ ਜਿਹੜੀ ਧੌਣ 'ਚ ਸਰੀਆ ਅੜਿਆ ਹੁੰਦਾ, ਉਹ ਜਾ ਕੇ ਪੁਲਿਸ ਵਾਲਿਆਂ ਨੂੰ ਆਪਣੇ ਸਿਪਾਹੀਆਂ ਨੂੰ ਭੇਜਿਆ ਵੀ ਨਾਮਦੇਵ ਨੂੰ ਫੜ ਲਿਆਓ, ਉਹਨੂੰ ਫੜ ਲਿਆ ਜਦੋਂ ਫੜ ਕੇ ਲਿਆ ਕੇ ਪੇਸ਼ ਕੀਤਾ ਤੇ ਲੋਧੀ ਸਾਹਿਬ ਕਹਿੰਦੇ, ਸਿਕੰਦਰ ਲੋਧੀ ਸਾਹਿਬ ਕਹਿੰਦੇ, ਮੈਂ ਬੜੀ ਸੁਣੀ ਆ, ਤੂੰ ਰੱਬ ਦਾ ਬੜਾ ਭਗਤ ਹੈ, ਰਾਮ ਰਾਮ ਬੜਾ ਕਰਦਾ, ਆਹ ਮੇਰੀ ਗਊ ਮਰ ਗਈ, ਇਹਨੂੰ ਗਊ ਨੂੰ ਜੂੰਦੀ ਕਰ। ਤੇ ਫਿਰ ਜਦੋਂ ਉਹਨੇ ਕਿਹਾ ਜੂੰਦੀ ਕਰ, ਤੇ ਨਾਮਦੇਵ ਕਹਿਣ ਲੱਗੇ, ਬਾਦਸ਼ਾਹ ਐਸੀ ਕਿਉਂ ਕਿਉਂ ਹੋਏ, ਬਿਸਮਨ ਕੀ ਹੈ ਨਾ ਜੀਵੇ ਕੋਈ। ਕਹਿੰਦਾ, ਉਹ ਗੋਡ, ਉਹ ਕਿੰਗ, ਉਹ ਲੋਧੀ, ਹਾਓ ਕੈਨ ਦਿਸ ਵੀ ਹੈਪਨ, ਨੋ ਵਨ ਕੈਨ ਬ੍ਰਿੰਗ ਡੈਡ ਬੈਕ ਇਨ ਟੂ ਦਾ ਲਾਈਫ। ਉਹਨੂੰ ਕਹਿੰਦੇ ਵੀ ਲੋਧੀ ਸਾਹਿਬ, ਬਾਦਸ਼ਾਹ ਸਾਹਿਬ, ਇਹ ਕਹਿੰਦਾ ਪੋਸੀਬਲ ਹੀ ਨਹੀਂ ਹੈ ਵੀ ਜਿਹੜਾ ਬੰਦਾ ਮਰ ਗਿਆ ਉਹਨੂੰ ਅਸੀਂ ਲਾਈਫ ਦੇ ਵਿੱਚ ਲੈ ਆਈਏ। ਪਰ ਉਹ ਹੁਣ ਆਕੜ ਖਾਨ ਸੀਗਾ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਤੂੰ ਨਾਲੇ ਕਹਿੰਦਾ ਮੈਂ ਰੱਬ ਦਾ ਭਗਤ ਹਾਂ, ਜਾਂ ਤਾਂ ਮੇਰੀ ਗਊ ਨੂੰ ਕਰ ਦੇ ਜੂੰਦਾ, ਤੇ ਨਹੀਂ ਮੈਂ ਫਿਰ ਤੈਨੂੰ ਮਾਰ ਦੇਣਾ। ਚੱਕ ਕੇ ਜੇਲ੍ਹ 'ਚ ਬੰਦ ਕਰਤਾ, ਜ਼ਿਆਦਾ ਕਰ, ਤੈਨੂੰ 7 ਦਿਨ ਦਿੱਤੇ, 7 ਦਿਨਾਂ ਜ਼ਿਆਦਾ ਗਊ ਜੂੰਦੀ ਕਰ ਦੇ, ਅਤੇ ਨਹੀਂ ਫਿਰ ਤੈਨੂੰ ਮੈਂ ਫਾਂਸੀ ਚੜ੍ਹਾ ਦੇਣਾ। ਅਤੇ ਜਦੋਂ ਉਹਨੇ ਕਿਹਾ, ਹੁਣ ਤੁਸੀਂ ਮੈਨੂੰ ਇਹ ਗੱਲ ਕਹੋਗੇ ਵੀ ਨਾਮਦੇਵ ਜੋ ਮੰਦਰ ਨੂੰ ਫੇਰ ਸਕਦਾ, ਹਾਂਜੀ, ਜੇ ਉਹਦੇ ਠਾਕਰ ਆ ਕੇ ਦੁੱਧ ਪੀ ਸਕਦੇ ਨੇ ਤਾਂ ਕੋਈ ਨਹੀਂ, ਫਿਰ ਜੂੰਦੀ ਵੀ ਕਰ ਸਕਦਾ, ਪਰਮਾਤਮਾ ਕੀ ਨਹੀਂ ਕਰ ਸਕਦਾ। ਪਰ ਭਗਤਾਂ ਦੀ ਵੀ ਗੱਲ ਹੱਠ ਹੁੰਦੀ ਹੈ, ਜਿੱਦ ਹੁੰਦੀ ਹੈ ਸੱਚਾਈ ਦੀ, ਵੀ ਇਹ ਮੈਨੂੰ ਰੋਭ ਨਾਲ ਕਹਿੰਦਾ, ਧੌਂਸ ਨਾਲ ਕਹਿੰਦਾ, ਮੈਨੂੰ ਹੇਠਾਂ ਕਰਨਾ ਚਾਹੁੰਦਾ, ਭਗਤ ਹੇਠ ਹੀ ਨਹੀਂ ਮੰਨਦੇ ਕਿਸੇ ਦੀ ਪਰਮਾਤਮਾ ਤੋਂ ਬਿਨਾਂ। ਸੋ ਉੱਥੇ ਫਿਰ ਰਾਜ ਹੱਠ ਅਤੇ ਭਗਤ ਹੱਠ ਚੱਲ ਪਿਆ। ਉਹ ਕਹਿੰਦਾ, ਤੈਨੂੰ ਮੈਂ ਮਾਰ ਦੂੰ ਜੇ 7 ਦਿਨਾਂ 'ਚ ਨਾ ਗਊ ਜੂੰਦੀ ਕੀਤੀ। ਅਤੇ ਭਗਤ ਜੀ, ਭਗਤ ਨਾਮਦੇਵ ਜੀ ਹੋ ਗਏ, ਕਹਿੰਦੇ ਮੈਨੂੰ ਜੋ ਮਰਜ਼ੀ ਕਰ, ਮੈਂ ਇਹਨੂੰ ਜੂੰਦੀ ਨਹੀਂ ਕਰ ਸਕਦਾ। ਉਹ ਜੇਲ੍ਹ 'ਚ ਬੰਦ ਕਰਤੀ। ਜਦੋਂ ਜੇਲ੍ਹ 'ਚ ਬੰਦ ਕਰਤੇ, ਜਿਹੜੇ ਉਹਦੇ ਭਗਤ ਸੀ, ਕੁਛ ਅਮੀਰ ਵੀ ਹੁੰਦੇ ਨੇ, ਕੁਛ ਗਰੀਬ ਵੀ ਹੁੰਦੇ, ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਆਹ ਕਰਕੇ ਸੁਲਤਾਨਪੁਰ ਲੋਧੀ ਨੇ ਉਹਨੂੰ ਜੇਲ੍ਹ 'ਚ ਬੰਦ ਕਰਤਾ, ਅਤੇ ਆਹ ਸ਼ਰਤ ਲਾਈ ਆ ਗਊ ਵੀ ਤੂੰ ਜੂੰਦੀ ਕਰ, ਅਤੇ ਉਹਨੇ ਕਿਹਾ, ਨਾਮਦੇਵ ਕਹਿੰਦੇ ਨੇ ਵੀ ਮੈਂ ਗਊ ਜੂੰਦੀ ਕਰ ਨਹੀਂ ਸਕਦਾ, ਮਰੇ ਬੰਦੇ ਨੂੰ ਕਿਵੇਂ ਜੂੰਦਾ ਕਰ ਸਕਦਾ। ਸੋ ਉਹ ਜਾ ਕੇ ਸਿਕੰਦਰ ਲੋਧੀ ਕੋਲ ਪੇਸ਼ ਹੋ ਵੀ, ਮਹਾਰਾਜ ਤੁਸੀਂ ਇੰਜ ਕਰੋ, ਤੁਸੀਂ ਇਹਨੂੰ ਬਖਸ਼ੋ, ਇਹ ਤਾਂ ਬਹੁਤ ਪਹੁੰਚਿਆ ਹੋਇਆ ਸੰਤ ਮਹਾਤਮਾ, ਸਾਸੀ ਇਹਦੇ ਭਗਤ ਆ, ਤੁਸੀਂ ਉਹਨੂੰ ਛੱਡ ਦਿਓ। ਉਹ ਕਹਿੰਦਾ ਮੈਂ ਨਹੀਂ ਛੱਡਣਾ, ਜੇ ਤੁਸੀਂ ਕਹਿੰਦੇ ਭਗਤਾਂ ਨੂੰ ਕਹਿ ਦਿਓ ਗਊ ਜੂੰਦੀ ਕਰ ਦੇ, ਉਹ ਕਹਿੰਦੇ ਗਊ ਤਾਂ ਜੂੰਦੀ ਹੋ ਹੀ ਨਹੀਂ ਸਕਦੀ। ਉਹ ਕਹਿੰਦਾ ਨਹੀਂ ਹੋ ਸਕਦੀ, ਮੈਂ ਇਹਨੂੰ ਫਾਂਸੀ ਦੇਊਂਗਾ। ਫਿਰ ਉਹ ਕਹਿੰਦੇ ਚਲੋ ਫਿਰ ਐਂ ਕਰੋ, ਕੋਈ ਆਪਾਂ ਮਿਡਲ ਪਾਥ, ਥਰਡ ਰਸਤਾ ਕੋਈ ਕੱਢੋ। ਵੀ ਉਹ ਕਹਿੰਦੇ ਨਾਮਦੇਵ ਜੀ ਮੰਨਦੇ ਨਹੀਂ ਵੀ ਗਊ ਜੂੰਦੀ ਕਰ ਤਾਂ ਸਕਦੇ ਨੇ, ਪਰ ਉਹ ਕਹਿੰਦੇ ਮੈਂ ਕਰਨੀ ਨਹੀਂ। ਉਹਨਾਂ ਦੇ ਭਗਤ ਕਹਿੰਦੇ ਤੁਸੀਂ ਕਹਿੰਦੇ ਹੋ ਮੈਨੂੰ ਛੱਡਣਾ ਨਹੀਂ, ਕੋਈ ਹੋਰ ਰਸਤਾ ਲੱਭ ਲਓ। ਫਿਰ ਸਿਕੰਦਰ ਲੋਧੀ ਕਹਿੰਦਾ ਵੀ ਇਹਦਾ ਹੋਰ ਥਰਡ ਪਾਥ, ਜਿਹੜਾ ਮਿਡਲ ਪਾਥ ਆ, ਉਹ ਇਹ ਹੈ ਵੀ ਇਹ ਅੱਜ ਤੋਂ ਬਾਅਦ ਨਾ ਕਹਿੰਦਾ ਰਾਮ 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 ਕਰਦਾ, ਰਾਮ ਰਾਮ ਕਹਿਣਾ ਛੱਡ ਦੇ ਅਤੇ ਅੱਲਾ ਅੱਲਾ ਕਰਿਆ ਕਰੇ, ਖੁਦਾ ਖੁਦਾ ਕਰਿਆ ਕਰੇ, ਮੁਸਲਮਾਨ ਬਣ ਜੇ, ਮੁਸਲਮਾਨ ਬਣੇ। ਫਿਰ ਜਦੋਂ ਉਹਨੂੰ ਇਹ ਕਿਹਾ ਤਾਂ ਉਹਦੀ ਮਾਂ ਵੀ ਕੋਲੇ ਸੀ ਨਾਮਦੇਵ ਦੀ, ਅਤੇ ਹੁਣ ਉਹ ਵਿਚਾਰੀ ਪੁੱਤ ਸੀਗਾ ਉਹਦਾ, ਉਹਦੇ ਫਟਾਫਟ ਗਈ। ਉਹਨੇ ਕਿਹਾ ਜਦੋਂ ਉਹਨੇ ਬਾਦਸ਼ਾਹ ਨੇ ਕਿਹਾ ਵੀ ਹੁਣ ਤੂੰ ਰਾਮ ਰਾਮ ਕਹਿਣਾ ਛੱਡ ਦੇ, ਅੱਜ ਤੋਂ ਬਾਅਦ ਅੱਲਾ ਅੱਲਾ ਖੁਦਾ ਖੁਦਾ ਕਰਿਆ ਕਰ, ਤੂੰ ਮੁਸਲਮਾਨ ਬਣ ਜਾ, ਹਿੰਦੂ ਛੱਡ ਦੇ। ਅਤੇ ਮਾਂ ਨੇ ਕੰਨ 'ਚ ਕਿਹਾ ਛੋੜ ਰਾਮ ਤੂੰ ਭੱਜ ਖੁਦਾ, ਮਾਂ ਦਾ ਜਿਗਰਾ ਤਾਂ ਹੁੰਦਾ, ਵਾਈ ਡੋਂਟ ਯੂ ਅਬੈਂਡੋਨ ਯੂਅਰ ਲਾਰਡ ਰਾਮ ਐਂਡ ਵਰਸ਼ਿਪ ਹਿਜ਼ ਅੱਲਾ। ਕਹਿੰਦਾ ਵੀ ਮਾਂ ਉਹਦੀ ਕੰਨ 'ਚ ਕਹਿੰਦੀ ਛੱਡ ਤੂੰ ਆਪਣੇ ਰਾਮ ਨੂੰ, ਇਹਦਾ ਤਾਂ ਅੱਲਾ ਕਹਿੰਦਾ ਤੂੰ ਅੱਲਾ ਅੱਲਾ ਕਰਿਆ ਕਰ। ਅਤੇ ਜਦੋਂ ਉਹਨੇ ਕਿਹਾ ਕਹਿੰਦੀ ਤੂੰ ਨਾਲੇ ਕਹਿੰਦੀ ਉਹਨੂੰ ਕਹਿੰਦੀ ਰਾਮਦੇਵ ਨੂੰ ਕਹਿੰਦੀ ਤੂੰ ਤੈਨੂੰ ਮੈਂ ਕਈ ਵਾਰੀ ਜ਼ਿੰਦਗੀ ਸੁਣਿਆ, ਤੂੰ ਜਦੋਂ ਗਾਉਂਦਾ ਹੁੰਦਾ ਜਿਵੇਂ ਹੁਣ ਆਪਾਂ ਪਿੱਛੇ ਜਗਾਣਾ ਸੁਣਿਆ, ਤੂੰ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਤੂੰ ਕਰੀਮ ਰਹੀਮ ਅੱਲਾ। ਉਹਨੇ ਮਾਂ ਨੇ ਕਿਹਾ ਕਹਿੰਦੇ ਮੈਂ ਤਾਂ ਤੈਨੂੰ ਆਪ ਸੁਣਿਆ, ਤੂੰ ਬੜੀ ਮੌਤ ਦੇ ਵਿੱਚ ਕਈ ਵਾਰੀ ਕਹਿਣਾ ਹੁੰਦਾ ਕਰੀਮਾ ਰਹੀਮਾ ਅੱਲਾਹ ਤੂੰ ਗਣੀ, ਤੂੰ ਤਾਂ ਆਪ ਹੀ ਕਹਿਣਾ, ਪਰ ਅੱਜ ਇਹ ਕਹਿੰਦਾ ਤੂੰ ਇਹ ਅੱਜ ਕਹਿੰਦਾ ਮੈਂ ਕਹਿਣਾ ਨਹੀਂ, ਅੱਜ ਕਿਉਂ ਨਹੀਂ ਕਹਿਣਾ। ਨਾਮਦੇਵ ਉਹਨੇ ਇਹ ਗੱਲ ਕਹੀ ਨਾ, ਕਹਿੰਦੇ ਨਾਮਦੇਵ ਕਹਿੰਦਾ ਵੀ ਮਾਂ ਜਦੋਂ ਮੈਂ ਅੱਲਾ ਕਹਿਣਾ, ਕਰੀਮ ਕਹਿਣਾ, ਰਹੀਮ ਕਹਿਣਾ, ਦਾਣਾ ਬੀਨਾ ਜੋ ਵੀ ਕੁਛ ਮੈਂ ਕਹਿਣਾ, ਵੈਨ ਆਈ ਰਿਪੀਟਿਡ ਅੱਲਾਜ਼ ਨੇਮ, ਕਹਿੰਦਾ ਜਦੋਂ ਮੈਂ ਅੱਲਾ ਦੇ ਨਾਂ ਲੈਂਦਾ ਨਾ, ਇਟ ਇਜ਼ ਬਿਕੋਜ਼ ਆਫ ਮਾਈ ਇਨਰ, ਇਟ ਇਜ਼ ਬਿਕੋਜ਼ ਆਫ ਮਾਈ ਇਨਰ ਸੈਲਫ ਵਿਸ਼, ਮੇਰੀ ਆਤਮਾ ਕਹਿੰਦੀ ਹੈ। ਜਦੋਂ ਮੈਂ ਆਪਣੀ ਮਸਤੀ 'ਚ ਬੈਠਾ ਨਾ, ਆਤਮਾ ਜੋ ਮਰਜ਼ੀ ਕਹੀ ਜਾਂਦੀ ਉਹਦੇ ਲਈ ਅੱਲਾ ਰਾਮ ਵਾਹਿਗੁਰੂ ਉਹ ਹੈ। ਪਰ ਜੇ ਮੈਂ ਅੱਜ ਕਿਹਾ ਨਾ, ਅੱਜ ਅੱਲਾ ਕਿਹਾ, ਅੱਜ ਕਿਉਂ ਕਹੂੰਗਾ, ਅੱਜ ਮੈਂ ਜੇ ਬਦਲਿਆ ਤਾਂ ਇਹਦੇ ਡਰ ਕਰਕੇ ਬਦਲੂੰਗਾ, ਇਹਦੇ ਦਬਾਓ ਹੇਠ ਕਰੂੰਗਾ, ਇਹਦੀ ਮਜ਼ਬੂਰੀ ਕਰਕੇ ਕਰੂੰਗਾ, ਮੇਰੀ ਮਜ਼ਬੂਰੀ ਹੈ, ਮੇਰੀ ਜਾਨ ਬਖਸ਼ ਦੇ, ਅਤੇ ਮਜ਼ਬੂਰੀ ਕਰਕੇ ਤਾਂ ਮੈਂ ਕਹਿੰਦਾ ਰਾਮ ਵੀ ਨਹੀਂ ਕਹਿੰਦਾ। ਸੋ ਉਹਨੇ ਕਹਿੰਦੇ ਜਦੋਂ ਉਹਨੇ ਇਹ ਗੱਲ ਕਹੀ ਮਾਂ ਨੂੰ, ਕਹਿੰਦਾ ਮੈਂ ਅੱਜ ਤੋਂ ਤੇਰਾ ਮੁੰਡਾ ਪੁੱਤ ਨਹੀਂ, ਤੂੰ ਮੈਨੂੰ ਸਮਝ ਹੀ ਨਹੀਂ ਸਕੀ। ਸੋ ਉਹਨਾਂ ਨੇ ਫਿਰ ਅੰਦਰ ਬੰਦ ਰੱਖਿਆ, ਕੋਈ ਹੱਲ ਨਹੀਂ ਸੀਗਾ। ਸੋ ਨਾਮਦੇਵ ਆਪਣੇ ਭਗਤੀ ਦੇ ਵਿੱਚ ਮੌਤ 'ਚ ਮਸਤ ਰਹਿੰਦੇ ਸੀ। ਕਹਿੰਦੇ ਫਿਰ ਅਖੀਰ ਦੇ ਵਿੱਚ ਕੀ ਹੋਇਆ ਕਿ ਅਚਾਨਕ ਗਊ ਜਿਉਂਦੀ ਖੜੀ ਹੋ ਗਈ। ਜਦੋਂ ਪਤਾ ਲੱਗਿਆ ਸਿਕੰਦਰ ਲੋਧੀ ਨੂੰ ਵੀ ਇਹ ਗਊ ਤਾਂ ਜਿਉਂਦੀ ਖੜੀ ਹੋ ਗਈ, ਉਹਦੇ ਕੋਲ ਚਾਰਾ ਕੋਈ ਸੀ, ਹੰਕਾਰ ਹੋ ਗਿਆ ਢਿੱਲਾ, ਅਤੇ ਫਿਰ ਨਾਮਦੇਵ ਦੇ ਹੋ ਜਾ ਕੇ ਪੈਰੀ ਪੈ ਗਿਆ ਕਿ ਮੈਨੂੰ ਤੁਸੀਂ ਬਖਸ਼ ਦਿਓ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਕਦੇ ਵੀ ਜਿਹੜੇ ਭਗਤ ਪਿਆਰੇ ਹੁੰਦੇ ਨੇ, ਪਤਾ ਨਹੀਂ ਉਹਨਾਂ ਦੀ ਕਿਹੜੀ ਹਾਲਤ ਹੁੰਦੀ ਹੈ, ਕਿੱਥੇ ਪਹੁੰਚੇ ਹੁੰਦੇ ਨੇ, ਸਾਨੂੰ ਕਦੇ ਉਹਨਾਂ ਦਾ ਫਨ ਨਹੀਂ ਉਡਾਉਣਾ ਚਾਹੀਦਾ, ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਆਪਣਾ ਕੋਸ਼ਿਸ਼ ਕਰ ਰਿਹਾ। ਜੇ ਬੱਚੇ ਨੂੰ ਤੁਸੀਂ, ਮੈਨੂੰ ਯਾਦ ਹੈ ਮੈਂ ਕਾਲਜ ਪੜ੍ਹਦਾ ਸੀਗਾ, 70s ਦੀ ਗੱਲ ਹੈ, ਮੈਂ ਬੜੇ ਸ਼ੌਕ ਨਾਲ, ਕਿਉਂਕਿ ਮੈਨੂੰ ਲਿਖਣ ਦਾ ਸ਼ੌਕ ਸੀ, ਮੈਂ ਪਤਾ ਨਹੀਂ 2-3-4 ਮਹੀਨੇ ਮਿਹਨਤ ਕਰਕੇ ਕਹਾਣੀ ਲਿਖੀ, ਉੱਥੇ ਕਾਲਜ ਦੇ ਮੈਗਜ਼ੀਨ ਹੁੰਦੇ ਸੀ ਉਹ ਛਪੂਗੀ, ਅਤੇ ਅਸੀਂ ਕੰਟੀਨ 'ਚ ਬੈਠੇ ਸੀ, ਉੱਥੇ ਸਾਡੇ ਪੰਜਾਬੀ ਦੇ ਪ੍ਰੋਫੈਸਰ ਰਵਿੰਦਰ ਭੱਠਲ, ਮੈਂ ਨਾਂ ਵੀ ਲੈ ਦੇਣਾ, ਬਰਨਾਲੇ ਦੇ ਸੀਗੇ, ਉਹਨਾਂ ਨੂੰ ਵੀ ਦੱਸਿਆ ਮੈਂ ਕਈ ਵਾਰ ਕਿ ਮੈਂ ਉਹਨਾਂ ਨੂੰ ਕਹਾਣੀ ਦਿੱਤੀ, ਕਿਉਂਕਿ ਪੰਜਾਬੀ ਮੈਗਜ਼ੀਨ ਦੇ ਐਡੀਟਰ ਦੇ ਉੱਚ ਹੈੱਡ ਸੀਗੇ ਵੀ ਪ੍ਰੋਫੈਸਰ ਸਾਹਿਬ ਮੈਂ ਕਹਾਣੀ ਲਿਖੀ ਆ, ਮੇਰੀ ਵੀ ਮੈਗਜ਼ੀਨ ਛਾਪ ਦਿਓਗੇ? ਉਹਨਾਂ ਨੇ ਕਾਗਜ਼ਾਂ ਫੋਲਡ ਕਰਕੇ ਸਿੱਧਾ ਕੀਤਾ, 2-4 ਲਾਈਨਾਂ ਜਾਂ ਅੱਧਾ ਕੁ ਪੇਜ ਪੜਿਆ, ਮੈਨੂੰ ਕਹਿੰਦੇ ਇਹ ਕੋਈ ਕਹਾਣੀ ਹੈ, ਇਹਨੂੰ ਪੱਠੀ ਸਿੱਟ ਦੇ। ਮੈਂ ਸੋਚਿਆ ਵੀ ਜਿਹੜੇ ਉਹਨਾਂ ਨੇ, ਮੇਰਾ ਦਿਲ ਟੁੱਟ ਗਿਆ, ਮੈਂ ਸੋਚਿਆ ਵੀ ਜਿਹੜੇ ਲਿਖਣ ਵਾਲੇ ਲਿਖਾਰੀ ਹੁੰਦੇ ਨੇ, ਰਾਈਟਰ ਹੁੰਦੇ ਨੇ, ਉਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਣਗੇ, ਪਤਾ ਨਹੀਂ ਉਹ ਕੀ ਗੱਲਾਂ ਲਿਖਦੇ ਹੋਣਗੇ, ਹਾਂਜੀ ਮੇਰਾ ਦਿਲ ਟੁੱਟ ਗਿਆ। ਸੋ ਉਸ ਤੋਂ ਬਾਅਦ ਮੈਂ ਬੇਸ਼ੱਕ ਕੋਸ਼ਿਸ਼ ਕਰਕੇ ਮੈਂ ਬਹੁਤ ਕੁਛ ਲਿਖਿਆ, ਉਹਦਾ ਅਲੱਗ ਗੱਲ ਹੈ, ਪਰ ਉਹ ਜਿਹੜੀ ਉਹਨਾਂ ਨੇ ਕਹਿੰਦੇ ਵੀ ਕਿਹਾ ਸੀ ਡਿਸਕਰੇਜ ਕਰਨਾ ਸੀ, ਉਹ ਬੜੀ ਮਹਿੰਗੀ ਪਈ ਹੁੰਦੀ, ਕਈ ਵਾਰੀ ਲਾਈਫ ਹੀ ਬੰਦੇ ਦੀ ਚੇਂਜ ਹੋ ਜਾਂਦੀ ਹੈ। ਸੋ ਸਾਨੂੰ ਕਦੇ ਵੀ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਨੂੰ ਡਿਸਕਰੇਜ ਨਹੀਂ ਕਰਨਾ ਚਾਹੀਦਾ। ਅਸੀਂ ਥੋੜ੍ਹੀ ਜਿਹੀ ਆਪਣੇ ਜੀਵ ਦੇ ਚਸਕੇ ਨਾਲ, ਥੋੜ੍ਹੇ ਜਿਹੇ ਆਪਣੇ ਗੁੱਸੇ ਦੇ ਨਾਲ ਕਿਸੇ ਨੂੰ ਸੁਣਾ ਦਿੰਦੇ, ਉਹਨੂੰ ਹਰਟ ਹੁੰਦੀ ਹੈ ਅੰਦਰ, ਅਤੇ ਜੇ ਉਹ ਫਰਕ ਮਾਰ ਗਈ ਛੱਡ ਜੇ ਵੀ ਮੇਰਾ ਤਾਂ ਕੋਈ ਫਾਇਦਾ ਨਹੀਂ ਹੋਇਆ, ਜਿੰਨੀ ਕੁ ਮਿਹਨਤ ਕਰਦਾ ਕਰ ਲੈਂਦੇ ਉਹਨੂੰ, ਹਾਂਜੀ ਸਿੱਧੀਆਂ ਲੱਤਾਂ ਕਰਕੇ ਬੈਠਦਾ, ਚੌਂਗੜੀ ਮਾਰ ਕੇ ਬੈਠਦਾ, ਗਾਣੇ ਸੁਣਦਾ, ਟੇਪ ਲਾਉਂਦਾ, ਕੰਨ 'ਚ ਕੁਛ ਕਰਦਾ, ਕੋਈ ਲਿਖ ਕੇ ਲਿਆਉਂਦਾ, ਆਪਣੀ ਮਿਹਨਤ ਕਰਦਾ, ਉਹ ਜਾਣਦਾ ਅਤੇ ਪਰਮਾਤਮਾ ਜਾਣਦਾ ਅਸੀਂ ਵਿੱਚ ਟਾਂਗਾਂ 'ਤੇ ਲੀ ਅੜਾਉਂਦੇ। ਜਦੋਂ ਅਸੀਂ ਟੰਗ ਅੜਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਸਾਨੂੰ ਉਹ ਚੀਜ਼ ਜਿਹੜੀ ਹੈ ਉਹ ਮਹਿੰਗੀ ਵੀ ਪੈ ਜਾਂਦੀ ਹੈ। ਸੋ ਸਾਨੂੰ ਕਦੇ ਵੀ ਕਹਿੰਦੇ ਸੰਤ ਮਹਾਂਪੁਰਸ਼ਾਂ ਨੂੰ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਉਹਨਾਂ ਦੀ ਜੀ ਹਜ਼ੂਰੀ ਕਰੋ, ਚਮਚਾਗਿਰੀ ਕਰੋ, ਐਵੇਂ ਹੀ ਮੰਨੀ ਚੱਲੋ, ਤੁਸੀਂ ਆਪਣੀਆਂ ਅੱਖਾਂ ਖੋਲ੍ਹ ਕੇ ਰੱਖੋ, ਦਿਮਾਗ ਰੱਖੋ, ਕਿਉਂਕਿ ਸੰਤ ਵੀ ਤਾਂ ਅੱਜ ਕੱਲ੍ਹ ਪਖੰਡੀ ਬਹੁਤ ਨੇ, ਆਪਾਂ ਤਾਂ ਮੈਂ ਤਾਂ ਇੱਕ ਆਮ ਆਦਮੀ ਦੀ ਗੱਲ ਕਰਦਾ, ਉਹ ਸੰਤਾਂ ਦੇ ਐਵੇਂ ਸੀ, ਉਹਨਾਂ ਨੇ ਭਾਂਡੇ ਵਿੱਚ ਜੂਠੇ ਮਾਂਜੀਏ ਨੇ, ਉਹਨੂੰ ਪੁੱਛੋ ਵੀ ਮੰਜੇ ਦੇ ਬਹਿ ਕੇ ਤੂੰ ਰੋਟੀ ਖਾਈ ਜਾਂਦਾ, ਕੁਰਲੀ ਵੀ ਤੂੰ ਭਾਂਡੇ 'ਚ ਕਰੀ ਜਾਂਦਾ, 21ਵੀਂ ਸਦੀ ਹੈ, ਹੈ ਨਾ, ਕਾਹਦਾ ਤੂੰ ਸੰਤ ਹੋਇਆ, ਹੈਂਜੀ, ਕਿਉਂਕਿ ਪਰ ਲੋਕ ਖੁਸ਼ ਹੁੰਦੇ ਨੇ, ਹਾਂਜੀ ਅੱਖਾਂ ਮੀਚ ਕੇ ਹੁੰਦੇ ਨੇ ਵੀ ਉਹਨੇ ਐਂ ਕਹਿਤਾ, ਉਹਨੇ ਐਂ ਕਹਿਤਾ, ਜੋ ਕੁਛ ਕਹਿੰਦੇ ਨੇ, ਕਿਸੇ ਨੂੰ ਪੁੱਛ ਲਓ ਵੀ ਆਹ ਕਰੋਨਾ ਵਾਇਰਸ ਕਦੋਂ ਬੰਦ ਹੋਊਗਾ, ਕਹਿੰਦੇ 2 ਮਹੀਨਿਆਂ ਨੂੰ, 2 ਮਹੀਨੇ ਨੂੰ ਪੁੱਛ ਲਓ ਕਹਿੰਦੇ 6 ਮਹੀਨਿਆਂ ਨੂੰ, 6 ਮਹੀਨਿਆਂ ਨੂੰ ਕਹਿੰਦੇ 2 ਸਾਲ ਨੂੰ, ਉਹਨੂੰ ਪਤਾ ਆਪ ਨੂੰ ਕੱਖ ਨਹੀਂ, ਉਹ ਦੂਜੇ ਨੂੰ ਕੀ ਕਰੂ, ਪਰ ਲੋਕ ਕਿਉਂਕਿ ਭੀੜ ਚਾਲ ਹੈ, ਮੱਖੀਆਂ ਬੈਠੀ ਜਾਂਦੀਆਂ ਗੁੜ ਦੇ ਉੱਤੇ, ਸੋ ਇਸ ਕਰਕੇ ਉਹਨਾਂ ਦਾ ਤੋਰੀ ਫੁਲਕਾ ਛਲਦਾ ਰਹਿੰਦਾ। ਸੰਤ ਦੀ ਤਾਂ ਨਿਸ਼ਾਨੀਆਂ ਇਹ ਹੈ, ਨਾਮਦੇਵ ਨੇ ਕਿੰਨੀ ਮਿਹਨਤ ਕੀਤੀ, ਗੁਰੂ ਨਾਨਕ ਸਾਹਿਬ ਨੇ ਕਿੰਨੀ ਮਿਹਨਤ ਕੀਤੀ, ਆਪਣੇ ਹੱਥਾਂ ਨਾਲ ਕਰਤਾਰਪੁਰ ਜਿਹੜੀ ਖੇਤੀਬਾੜੀ ਕੀਤੀ, ਆਪ ਵੀ ਖਾਂਦੇ ਸੀ ਦੂਜਿਆਂ ਦੇ, ਅੱਜ ਕੱਲ੍ਹ ਅਸੀਂ ਵੱਡੀਆਂ ਕਾਰਾਂ ਦੇ ਵਿੱਚ ਵੱਡੇ ਪਾਏ ਬਣੇ, ਅਤੇ ਵੀ ਬਿਜ਼ੀ ਹੋ ਗਏ, ਵਧੀਆ ਸ਼ੂਜ਼ ਪਾਉਣੇ, ਵਧੀਆ ਕੱਪੜੇ ਪਾਉਣੇ, ਵਧੀਆ ਪਤਲੂਨਾ ਪਾਉਣੇ, ਵਧੀਆ ਕੱਖ ਆਉਂਦਾ ਨਹੀਂ, ਕਦੇ ਸੱਸ ਨੂੰ ਨਾ ਲੜਾ ਦੇਣਾ, ਨੂੰ ਆਪਾਂ ਕਹਿੰਦੇ ਵੀ ਮਜ਼ਾਕ ਕਰੀ ਜਾਂਦੇ ਅਸੀਂ, ਸੰਤ ਦੀ ਤਾਂ ਕਰਨੀ ਅਤੇ ਕਹਿਣੀ ਅਤੇ ਰਹਿਣੀ ਦੇ ਵਿੱਚ ਬੜਾ ਫਰਕ ਹੁੰਦਾ, ਅਤੇ ਇਹ ਗੱਲ ਤਾਂ ਨਹੀਂ ਹੈ ਅਸੀਂ ਉਹ ਜਿਹੜੇ ਭੋਲੇ ਭਾਲੇ ਲੋਕ ਨੇ ਬਸ ਵੀ ਉਹ ਮਜ਼ਾਕ ਕਰੀ ਜਾਂਦੇ, ਉਹਨੇ ਐਂ ਕਹਿਤਾ, ਉਹ ਕਦੇ ਉਹ ਹਿੰਦੂਆਂ ਦੇ ਖਿਲਾਫ਼ ਗੱਲ ਕਹਿ ਜਾਂਦੇ ਨੇ, ਕਦੇ ਉਹ ਸਰਦਾਰਾਂ ਦੇ ਖਿਲਾਫ਼ ਗੱਲ ਕਹਿ ਜਾਂਦੇ ਨੇ, ਕਦੇ ਉਹ ਮੁਸਲਮਾਨਾਂ ਦੇ ਖਿਲਾਫ਼ ਕਹਿੰਦੇ, ਦੇਵੀ ਦੇ ਮਜ਼ਾਕ ਉਡਾਉਂਦੇ ਨੇ, ਕਦੇ ਕੁਛ ਨੇ, ਆਪ ਉਹਨਾਂ ਦੇ ਪਹਿਲੇ ਕੱਖ ਨਹੀਂ, ਹਾਂਜੀ। ਸੋ ਜਿਹੜੇ ਇਹ ਜੇ ਸੰਤ ਮਹਾਂਪੁਰਸ਼ ਨੇ, ਨਾਮਦੇਵ ਦੀਆਂ ਜਿਹੜੀਆਂ ਐਗਜ਼ਾਮਪਲਾਂ ਨੇ, ਸਾਹਮਣੇ ਇਸੇ ਕਰਕੇ ਕਿਉਂਕਿ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ। ਜਦੋਂ ਅਸੀਂ ਮਿਹਨਤ ਕਰਦੇ ਹਾਂ ਫਿਰ ਸਾਡਾ ਅੰਦਰਲਾ ਜਿਹੜਾ ਪਰਦਾ ਖੁੱਲ੍ਹਦਾ, ਜਦੋਂ ਸਾਡਾ ਅੰਦਰਲਾ ਪਰਦਾ ਖੁੱਲ੍ਹਦਾ ਉਹਦੀ ਅਵਸਥਾ ਫਿਰ ਡਿਫਰੈਂਟ ਹੋ ਜਾਂਦੀ ਹੈ। ਉਹਨੂੰ ਕਿਸੇ ਦੀ ਚੀਜ਼ ਦੀ ਲੋੜ ਨਹੀਂ ਵੀ ਅਸੀਂ ਵਧੀਆ ਕੋਠੀਆਂ ਪਾਉਣੀਆਂ, ਵਧੀਆ ਕਾਰਾਂ 'ਚ, ਉਹਦਾ ਆਪਾਂ ਘਾਲ ਖਾਏ ਕੁਛ ਹੱਥੋਂ ਦੇ, ਹੈਂਜੀ, ਉਹਦਾ ਤਾਂ ਉਹ ਫਾਰਮੂਲਾ ਬਣ ਜਾਂਦਾ, ਜਿਹੋ ਜਿਹੀ ਉਹਦੀ ਉਜੀਵਕਾ ਹੁੰਦੀ ਹੈ, ਰੋਜ਼ੀ ਰੋਟੀ ਹੁੰਦੀ ਹੈ, ਸੋਰਸ ਆਫ ਇਨਕਮ ਹੁੰਦੀ, ਉਹਦੇ ਵਿੱਚ ਹੀ ਖੁਸ਼ ਹੁੰਦਾ, ਇਹ ਨਹੀਂ ਹੈ ਲੋਕਾਂ ਦੀਆਂ ਚੀਜ਼ਾਂ ਦੇ ਉੱਤੇ ਐਸ਼ ਕਰਦਾ। ਸੋ ਇਸ ਤਰ੍ਹਾਂ ਜਿਹੜੀ ਨਾਮਦੇਵ ਦੀ ਆਪਾਂ ਜਿਹੜੀ ਗੱਲਬਾਤ ਕੀਤੀ ਹੈ, ਸੋ ਹੁਣ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ, ਤੁਸੀਂ ਉਹ ਸੁਣੋ, ਲੈਟਸ ਹੀਅਰ ਦਾ 3rd ਸੌਂਗ ਵਿਚ ਇਜ਼ ਇਨ ਗੁਰੂ ਗ੍ਰੰਥ ਸਾਹਿਬ, ਸ਼ਬਦ ਲੈਟਸ ਹੀਅਰ।
ਜੋ ਜੋ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਜੋਰਾ ਫਿਰੈ। ਜੋ ਜੋ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਜੋਰਾ ਫਿਰੈ। ਜੋ ਜੋ ਭਗਤ ਕਰਤ ਨਾਮਾ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਸ਼੍ਰੀ ਨਾਮਦੇਵ, ਭਗਤ ਨਾਮਦੇਵ, ਸੰਤ ਨਾਮਦੇਵ ਜੀ ਦੇ ਉੱਪਰ ਗੱਲਬਾਤ ਕਰ ਰਹੇ ਸੀਗੇ। ਬੜੀ ਸਿੰਪਲ ਅਤੇ ਸੰਖੇਪ ਜੀ ਗੱਲ ਕੀਤੀ ਹੈ ਕਿ ਇਹਨਾਂ ਦੀ ਹਿਸਟਰੀ ਕੀ ਹੈ, ਕਿੱਥੋਂ ਮਹਾਰਾਸ਼ਟਰ ਦੇ ਰਹਿਣ ਵਾਲੇ ਸੀਗੇ, ਮਾਤਾ ਪਿਤਾ ਕੌਣ ਸੀਗੇ, ਜੁਲਾਹੇ ਸੀਗੇ, ਅਤੇ ਉਹ ਬਚਪਨ ਦੇ ਵਿੱਚ ਪਰਮਾਤਮਾ ਦੀ ਲਗਨ ਕਰਦੇ ਸੀਗੇ। ਉਹ ਠਾਕਰਾਂ ਤੋਂ ਉਹਨਾਂ ਨੂੰ ਲੱਗਿਆ ਵੀ ਦੁੱਧ ਪੀਤਾ ਉਹਨਾਂ ਨੇ, ਭੋਗ ਲਾਇਆ, ਫਿਰ ਉਹਨਾਂ ਦੇ ਇਸ ਤਰ੍ਹਾਂ ਰੂਹਾਨੀਅਤ ਉੱਤੇ ਜੁੜੇ ਰਹੇ। ਕੁੱਤੇ ਨੂੰ ਵੀ ਰੱਬ ਸਮਝਦੇ ਸੀ, ਇਸੇ ਕਰਕੇ ਤਾਂ ਉਹ ਕੁੱਤੇ ਦੇ ਮਗਰ ਭੱਜੇ ਸੀ ਕਿ ਸਵਾਮੀ ਮੈਨੂੰ ਰੋਟੀ ਦਾ ਚੋਪੜ ਲੈਣ ਦਿਓ। ਸੋ ਜਦੋਂ ਬੰਦੇ ਦੀ ਅੰਦਰਲੀ ਅੱਖ ਖੁੱਲ੍ਹ ਜਾਂਦੀ ਹੈ, ਫਿਰ ਬੰਦੇ ਵਿੱਚ ਚੇਂਜਿਜ਼ ਆ ਜਾਂਦੀਆਂ। ਅਤੇ ਜਦੋਂ ਸਾਡਾ ਲੈਵਲ ਹੀ ਨਹੀਂ, ਜਿਵੇਂ ਹੁਣ ਆਪਾਂ ਬੱਚੇ ਨੂੰ ਕਿਸੇ ਨੂੰ ਕਹੀਏ, ਜਾਂ ਬੱਚਾ ਸਾਨੂੰ ਕੋਈ ਪੁੱਛੇ ਵੀ ਡੈਡੀ, ਪਾਪਾ ਜੀ, ਬਾਪੂ, ਮੈਂ ਪੈਦਾ ਕਿਵੇਂ ਹੋਇਆ, ਮੈਂ ਦੁਨੀਆਂ 'ਚ ਕਿਵੇਂ ਆਇਆ, ਤੁਸੀਂ ਉਹਨੂੰ ਕੀ ਦੱਸੋਗੇ? ਚਾਰ ਪੰਜ ਸਾਲ ਦੇ ਬੱਚੇ ਨੂੰ ਵੀ ਤੂੰ ਕਿਵੇਂ ਆਇਆ? ਆਪਾਂ ਫਿਰ ਸਟੋਰੀ ਜੀ ਆਪਣੇ ਲੈਵਲ 'ਤੇ ਸਮਝਾਵਾਂਗੇ ਵੀ ਤੈਨੂੰ ਉਹ ਮੰਦਰ 'ਚ ਨਾ ਭਾਈ ਜੀ ਨੇ ਦੇਤਾ, ਤੈਨੂੰ ਫੁੱਲਾਂ ਦੀ ਟੋਕਰੀ 'ਤੇ ਮਿਲ ਗਿਆ, ਤੂੰ ਗੰਗਾ ਦੇ ਕਿਨਾਰੇ ਸੀਗਾ, ਤੂੰ ਗੁਰਦੁਆਰੇ 'ਚੋਂ ਮਿਲ ਗਿਆ। ਸਮਝਾ ਨਹੀਂ ਸਕਦੇ। ਜਦੋਂ ਬੱਚੇ ਦਾ ਲੈਵਲ ਹੌਲੀ 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 15, 16, 17, 18 ਸਾਲ ਦਾ, ਉਹਨੂੰ ਦੱਸਣ ਦੀ ਲੋੜ ਹੀ ਨਹੀਂ, ਉਹਨੂੰ ਪਤਾ ਲੱਗ ਜਾਂਦਾ ਕਿ ਮੇਰਾ ਕਿਵੇਂ ਜਨਮ ਹੋਇਆ ਸੀਗਾ। ਸੋ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਲੈਵਲ ਹੈ, ਉਹ ਸਾਡਾ ਹਾਲੇ ਇਨਸਾਨੀਅਤ ਵਾਲਾ ਲੈਵਲ ਹੈ। ਜਦੋਂ ਅਸੀਂ ਅੰਦਰ ਜਾਵਾਂਗੇ, ਵੈਨ ਵੀ ਗੋ ਇਹ ਦਿਨ, ਜਦੋਂ ਸਾਡਾ ਅੰਦਰਲਾ ਪਰਦਾ ਖੁੱਲ੍ਹ ਜੂ, ਸਾਡਾ ਲੈਵਲ ਬਦਲ ਜੂ। ਤੁਸੀਂ ਛੋਟੀ ਜਿਹੀ ਇਗਜ਼ਾਮਪਲ ਲਓ ਵੀ ਆਪਾਂ ਫਰਜ਼ ਕਰੋ ਬ੍ਰੈਮਟਨ 'ਚ ਰਹਿੰਦੇ ਹਾਂ। ਜਦੋਂ ਬ੍ਰੈਮਟਨ 'ਚ ਰਹਿੰਦੇ ਹਾਂ, ਆਪਾਂ ਏਅਰਪੋਰਟ 'ਤੇ ਜਾਣਾ ਹੋਵੇ, ਆਪਾਂ ਇੰਡੀਆ ਜਾਣਾ ਹੋਵੇ, ਆਪਾਂ ਕੀ ਕਰਦੇ ਹਾਂ? ਕਾਰ ਲੈਂਦੇ, ਕਾਰ 'ਚ ਬੈਠਦੇ ਹਾਂ। ਕਾਰ 'ਚ ਬੈਠਦੇ ਹਾਂ, ਕਾਰ ਆਪਣੀਆਂ ਅੱਖਾਂ ਦੱਸਦੀਆਂ ਵੀ ਇਹ ਅੱਖਾਂ ਨੇ ਦੇਖਿਆ ਅਤੇ ਦਿਮਾਗ ਨੇ ਦੱਸਿਆ। ਜੇ ਪੁੱਛੇ ਕਿੰਨਾ ਕੁ ਸਾਈਜ਼ ਆ ਕਾਰ ਦਾ, ਆਪਾਂ ਇਹੀ ਕਹਾਂਗੇ ਵੀ ਇਹ 5 ਫੁੱਟ ਬਾਈ 11 ਫੁੱਟ 12 ਫੁੱਟ ਦੀ ਹੈ। ਕਿਵੇਂ ਪਤਾ ਲੱਗਿਆ? ਸਾਡੀਆਂ ਅੱਖਾਂ ਨੇ ਸਾਡੇ ਬ੍ਰੇਨ ਨੂੰ ਸੈਂਸੇਸ਼ਨ ਦਿੱਤੀਆਂ ਅਤੇ ਸਾਡੇ ਬ੍ਰੇਨ ਨੇ ਮੀਨਿੰਗ ਕੱਢ ਲਿਆ। ਫਿਰ ਅਸੀਂ ਜਾਂਦੇ ਹਾਂ ਦੇ ਰਸਤੇ 'ਚ ਏਅਰਪੋਰਟ 'ਤੇ ਬਿਲਡਿੰਗਾਂ ਦੇਖਦੇ ਹਾਂ, ਕੋਈ 70 ਫੁੱਟ ਹੈ, ਕੋਈ 80 ਫੁੱਟ ਹੈ, ਕੋਈ 90 ਫੁੱਟ ਹੈ, ਉਹ ਵੀ ਸਾਨੂੰ ਦਿੱਤਾ। ਏਅਰਪੋਰਟ 'ਤੇ ਪਹੁੰਚ ਕੇ ਜਹਾਜ਼ ਦੇਖਿਆ, ਜਹਾਜ਼ ਦੇਖਿਆ ਕਿੱਡਾ ਵੱਡਾ, ਹਾਂਜੀ, ਲੋਕ ਦੇਖੇ ਕੋਈ 5 ਫੁੱਟ ਦਾ, ਕੋਈ 5.5 ਦਾ, ਕੋਈ 6 ਦਾ, ਕੋਈ 7 ਦਾ। ਪਰ ਉਹ ਕਿਵੇਂ ਦੱਸਿਆ? ਕਿ ਸਾਡੀਆਂ ਅੱਖਾਂ ਨੇ ਦੇਖਿਆ, ਬ੍ਰੇਨ ਨੇ ਸਾਡਾ ਮੀਨਿੰਗ ਕੱਢਿਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਜਹਾਜ਼ ਦੇ ਵਿੱਚ ਬੈਠੇ, ਜਹਾਜ਼ ਨੇ ਜਰਾ ਟੇਕ ਆਫ ਕੀਤਾ, ਉੱਚਾ ਉੱਡਿਆ, ਉਹ ਅਸੀਂ ਜਦੋਂ ਬਿਲਡਿੰਗ ਦੇਖਦੇ ਹਾਂ, ਸਾਨੂੰ ਕੀੜੀ ਜਿੰਨੀ ਨਜ਼ਰ ਆਉਂਦੀ ਹੈ, 2 ਇੰਚ ਦੀ ਨਜ਼ਰ ਆਉਂਦੀ ਹੈ। ਜਦੋਂ ਅਸੀਂ ਜ਼ਮੀਨ 'ਤੇ ਸੀਗੇ, ਸਾਨੂੰ 60 ਫੁੱਟ ਦੀ ਨਜ਼ਰ ਆਉਂਦੀ ਸੀ। ਜਦੋਂ ਅਸੀਂ ਉੱਪਰ ਗਏ, ਉਹੀ ਅੱਖਾਂ ਨੇ, ਉਹੀ ਬ੍ਰੇਨ ਹੈ, ਉਹ ਸਾਨੂੰ ਕਹਿੰਦੀ 2 ਫੁੱਟ ਦੀ ਹੈ। ਫਿਰ ਫਰਕ ਕੀ ਹੈ? ਕਿਹੜੀ ਗੱਲ ਗਲਤ ਹੈ? ਦੋਨੇ ਗੱਲਾਂ ਠੀਕ ਨੇ। ਜਦੋਂ ਅਸੀਂ ਜ਼ਮੀਨ 'ਤੇ ਸੀ, ਸਾਨੂੰ 70 ਫੁੱਟ ਦਿਸਦੀ ਸੀ, 80 ਫੁੱਟ ਦਿਸਦੀ, 100 ਫੁੱਟ ਦਿਸਦੀ ਸੀ। ਜਦੋਂ ਅਸੀਂ ਉੱਪਰ ਗਏ, ਸਾਨੂੰ ਉਹ 2 ਫੁੱਟ ਦਿਸਦੀ ਹੈ, 1 ਫੁੱਟ ਦਿਸਦੀ ਹੈ, 5 ਫੁੱਟ ਦਿਸਦੀ ਹੈ। ਇਸੇ ਤਰ੍ਹਾਂ ਹੀ ਉਹਦੇ 'ਚ ਫਰਕ ਹੀ ਪਿਆ ਲੈਵਲ, ਅਸੀਂ ਉੱਪਰ ਚਲੇ ਗਏ। ਇਸੇ ਤਰ੍ਹਾਂ ਹੀ ਜਦੋਂ ਅਸੀਂ ਅੰਦਰ ਚਲੇ ਜਾਵਾਂਗੇ, ਪਰਮਾਤਮਾ ਨਾਲ ਮਿਲਾਪ ਕਰਾਂਗੇ, ਜਦੋਂ ਸਾਡਾ ਮਾਇੰਡ ਆਤਮਾ ਦੇ ਨਾਲ ਜੁੜ ਜੂਗਾ, ਆਤਮ ਅੰਸ਼ ਰਾਮ ਕੀ, ਜਦੋਂ ਉਹਦੇ ਨਾਲ ਜੁੜ ਗਈ, ਫਿਰ ਸਾਡਾ ਲੈਵਲ ਡਿਫਰੈਂਟ ਹੋਊਗਾ। ਫਿਰ ਸਾਨੂੰ ਇਹ ਪਤਾ ਲੱਗਾ ਵੀ ਸਾਡੇ ਕੋਲ ਹੱਥ ਬਾਤ ਕੁਛ ਨਹੀਂ, ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ। ਜਿੰਨਾ ਚਿਰ ਅਸੀਂ ਇਨਸਾਨ ਹਾਂ ਅਤੇ ਸਾਡਾ ਲੈਵਲ ਉਹੀ ਹੈ, ਇਨਸਾਨਾਂ ਦੀ ਸੋਚ ਉਨੀ ਹੈ, ਅਸੀਂ ਕਹਿੰਦੇ ਆਪਣੀ ਮਿਹਨਤ ਕਰੋ। ਪਰ ਜਦੋਂ ਅਸੀਂ ਅੰਦਰ ਚਲੇ ਜਾਵਾਂਗੇ, ਫਿਰ ਸਾਨੂੰ ਪਤਾ ਲੱਗੂ ਸਾਰਾ ਕੁਛ ਉਹੀ ਕਰਦਾ। ਸੋ ਇਹ ਮਿਹਨਤ ਦਾ ਮਾਰਗ ਹੈ। ਜਦੋਂ ਜਿਉਂ ਮਿਹਨਤ ਕਰੀਏ ਨਾ, ਇੱਕ ਦਿਨ 'ਚ ਤਾਂ ਹੋਣੀ ਨਾ। ਕਈ ਵਾਰ ਲੋਕ ਬਹੁਤ ਸਾਰੇ ਕਹਿੰਦੇ ਨੇ ਵੀ ਜੀ 10 ਸਾਲ ਹੋ ਗਏ ਭਜਨ ਪਾਠ ਦਾ, ਰੋਜ਼ ਹੀ ਕਰਦੇ ਹਾਂ, ਕੋਈ ਫਾਇਦਾ ਤਾਂ ਹੋਇਆ ਨਹੀਂ? ਫਾਇਦਾ ਡੇਲੀ ਹੋ ਰਿਹਾ, ਡੇਲੀ ਹੋ ਰਿਹਾ। ਜੇ ਇਹਦਾ ਜਵਾਬ ਕਿਵੇਂ ਨਹੀਂ ਫਾਇਦਾ ਹੋ ਰਿਹਾ, ਜਿਵੇਂ ਆਪਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀਗੇ, ਜਦੋਂ ਮੀਂਹ ਮੂੰਹ ਜਿਹਾ ਪੈਣਾ ਉਹ ਗਰਮੀਆਂ ਦੇ ਵਿੱਚ, ਅਤੇ ਉਹ ਅੰਬ ਲੈ ਕੇ ਜਾ ਕੇ ਉੱਥੇ ਨਹਿਰ ਹੁੰਦੀ ਸੀ ਕੋਈ ਨਾ ਕੋਈ, ਉੱਥੇ ਲੈ ਜਾਣਾ ਅਤੇ ਪਜਾਮੇ 'ਚ ਅੰਬ ਬੰਨ੍ਹ ਕੇ ਅਤੇ ਪਾਣੀ ਦੇ ਵਿੱਚ ਸਿੱਟ ਦੇਣੇ ਅਤੇ ਨਾਲ ਛਾਲ ਮਾਰਨੀ, ਛਾਲਾਂ ਮਾਰ ਮਾਰ ਕੇ ਆਨੰਦ ਆਉਂਦਾ ਸੀ। ਸਾਨੂੰ ਇਹ ਲੱਗਦਾ ਸੀ ਵੀ ਉਸੇ ਪਾਣੀ 'ਚ ਆ। ਪਾਣੀ ਤਾਂ ਹਰ ਸਕਿੰਟ ਬਦਲ ਰਿਹਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਮਿਹਨਤ ਕਰਦੇ ਹਾਂ, ਭਜਨ ਸਿਮਰਨ ਕਰਦੇ ਹਾਂ, ਜਿਸ ਤਰ੍ਹਾਂ ਦਾ ਮਰਜ਼ੀ ਕਰੋ, ਧਿਆਨ ਲੱਗੇ ਨਾ ਲੱਗੇ, ਕੁਛ ਨਾ ਕੁਛ ਚੁਗਲੀਆਂ ਤੋਂ ਤਾਂ ਬਚੇ ਹੋਏ ਹਾਂ ਨਾ, ਨਫ਼ਰਤ ਤੋਂ ਤਾਂ ਬਚੇ ਪਈਆਂ, ਕਿਸੇ ਦਾ ਫਾਇਦਾ ਹੀ ਕਰਦੇ ਹਾਂ। ਹਾਂਜੀ, ਜਿੰਨਾ ਕੁ ਜਿੰਨਾ ਹੀ ਬਦਲਦੇ ਆ, ਤੁਸੀਂ ਦੇਖੋ ਆਪਣੇ ਆਪ, ਜਦੋਂ ਤੁਸੀਂ ਬੈਠਾਂਗੇ ਤੁਸੀਂ ਦੇਖੋਗੇ ਕਿੰਨਾ ਵੀ ਅੱਗੇ ਮੈਨੂੰ ਇੰਨਾ ਗੁੱਸਾ ਆਉਂਦਾ ਸੀਗਾ ਵੀ ਚੱਕ ਕੇ ਕੌਲੀ ਮਾਰ ਰਹੀ ਸੀ ਸਿਰ 'ਚ, ਹੁਣ ਮੇਰਾ ਘੱਟ ਗਿਆ। ਹੁਣ ਅੱਗੇ ਮੈਂ ਹੇਰਾ ਫੇਰੀ ਦੋ ਦੋ ਮਿੰਟ ਦੀ ਕਰ ਲਾਂਦਾ, ਜਿਹੜਾ ਮਰਜ਼ੀ ਆ ਵਿੱਚ ਦੱਬ ਲਿਓ, ਅਨਇੰਪਲਾਇਮੈਂਟ ਵੀ ਲੈ ਲਈ, ਡਿਸਬਿਲਿਟੀ ਵੀ ਲੈ ਲਈ, ਉੱਧਰੋਂ ਵੀ ਹੇਰਾ ਫੇਰੀ ਕਰ ਲਈ, ਡੁਪਲੀਕੇਟ ਵੀ ਸਮਾਨ ਵੇਚਦਾ, ਚੰਗਾ ਵੀ ਸਮਾਨ ਵੇਚਦਾ, ਪੈਸੇ ਵੀ ਬਟੋਰ ਲਏ, ਹੁਣ ਥੋੜ੍ਹਾ ਜਿਹਾ ਜਗ੍ਹਾ ਦੇ ਨਾਲ ਹੇਰਾ ਫੇਰੀ ਕਰਦੇ ਆ, ਰਾਤ ਨੂੰ ਬੈਠੇ ਸ਼ਰਮ ਲੱਗਦੀ ਆ, ਉਹਨੂੰ ਵਾਪਸ ਕਰਦੇ ਤਾਂ ਚੇਂਜ ਹੀ ਆਈ ਆ ਸਾਡੇ 'ਚ। ਹੁਣ ਅੱਗੇ ਕਰੈਕਟਰ ਦੇ ਬਾਰੇ ਥੋੜ੍ਹਾ ਮੋਟਾ ਫਰਕ, ਚੇਂਜ ਆ ਗਈ ਤਾਂ ਚੇਂਜ ਆਈ ਹੈ, ਹੌਲੀ 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 ਜਦੋਂ ਚੇਂਜ ਆਉਂਦੀ ਹੈ ਅਤੇ ਜਿਉਂ ਜਿਉਂ ਮਿਹਨਤ ਵਧੀ ਜਾਂਦੀ ਹੈ ਅਸੀਂ ਉਸ ਰਿਜ਼ਲਟ ਨੂੰ ਵੀ ਪ੍ਰਾਪਤ ਕਰ ਲੈਂਦੇ ਹਾਂ। ਸੋ ਕਹਿਣ ਦਾ ਮੇਰਾ ਪਰਪਜ਼ ਹੈ ਵੀ ਸਾਨੂੰ ਵੀ ਆਰ ਆਲ ਸਟਰਗਲਿੰਗ ਸੋਲ, ਮਿਹਨਤ ਕਰਨ ਦੀ ਲੋੜ ਆ, ਅਸੀਂ ਦੂਜੇ ਦੀ ਨਾ ਕਰੀਏ ਕੀ ਕੁਛ ਕਰਦੇ ਨੇ, ਹਾਂ ਦੂਜੇ ਦੀ ਜੀ ਹਜ਼ੂਰੀ ਵੀ ਨਾ ਕਰੀਏ, ਉਹਨੂੰ ਫੂਕ ਵੀ ਨਾ ਦਈਏ, ਜਿਹੜਾ ਫੂਕ ਦੇਣ ਵਾਲਾ ਸਭ ਤੋਂ ਖਤਰਨਾਕ ਬੰਦਾ ਹੈ, ਜੋ ਪਿੱਛੋਂ ਅਸੀਂ ਕੁਛ ਕਹਿੰਦੇ ਹਾਂ ਮੂੰਹ 'ਤੇ ਅਸੀਂ ਤਾਰੀਫ ਕਰੀ ਜਾਂਦੇ, ਉਹ ਉਹਨੂੰ ਖਰਾਬ ਕਰਦਾ ਬੰਦਾ। ਸੋ ਜਿੰਨੀ ਕੁ ਸੱਚਾਈ ਹੈ, ਜੇ ਕੋਈ ਚੰਗੀ ਗੱਲ ਹੈ ਜ਼ਰੂਰ ਕਹੋ, ਜੇ ਚੰਗੀ ਨਹੀਂ ਤਾਂ ਚੁੱਪ ਰਹੋ, ਐਵੇਂ ਚੰਗੀ ਲੱਗੀ ਨਹੀਂ ਤਾਂ ਨਹੀਂ ਤੁਸੀਂ ਐਵੇਂ ਤਾਰੀਫ ਕਰੀਏ, ਬਾਅਦ ਦੇ ਵਿੱਚ ਉਹਦਾ ਫਨ ਉਡਾਉਂਦੇ ਹੋ ਅਤੇ ਉਹਦਾ ਤਾਂ ਤੁਸੀਂ ਡਾਲੋਗੇ, ਫਿਰ ਮਾਲਕ ਨੂੰ ਤਾਂ ਪਤਾ ਵੀ ਤੁਸੀਂ ਕੀ ਸ਼ੈਤਾਨੀ ਕਰ ਰਹੇ ਹੋ। ਸੋ ਇਹ ਅੱਜ ਆਪਾਂ ਨਾਮਦੇਵ ਜੀ ਦੇ ਉੱਤੇ ਗੱਲਬਾਤ ਕੀਤੀ ਸੀਗੀ। ਸੋ ਨੈਕਸਟ ਵੀਕ ਆਪਾਂ ਪਲਟੂ ਸਾਹਿਬ ਦੇ ਉੱਪਰ ਗੱਲ ਕਰਾਂਗੇ। ਪਲਟੂ ਸਾਹਿਬ ਜਿਹੜੇ ਨੇ ਉਹ ਯੂਪੀ ਦੇ ਅੰਦਰ, ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਬਹੁਤ ਮਤਲਬ ਜਿਹਨੂੰ ਕਹਿੰਦੇ ਖੁੱਲ੍ਹ ਦਿਲੇ ਨਾਲ ਬੜੇ ਸਟਰੇਟ ਸੰਤ ਹੋਏ ਨੇ। ਬਿਜ਼ਨਸ ਕੀ ਸੀਗਾ ਇਹਨਾਂ ਦਾ, ਦੁਕਾਨਦਾਰੀ ਦਾ ਕੰਮ ਕਰਦੇ ਸੀਗੇ। ਬੜੀਆਂ ਇਹਨਾਂ ਨੇ ਗੱਲਾਂ ਲਿਖੀਆਂ ਨੇ, ਬੜੀਆਂ ਖੋਲ੍ਹ ਕੇ ਅਤੇ ਸਪੱਸ਼ਟ ਕੀਤੀਆਂ ਨੇ, ਅਤੇ ਤੁਹਾਨੂੰ ਪਤਾ ਜਦੋਂ ਬੰਦਾ ਖੋਲ੍ਹ ਕੇ ਗੱਲਾਂ ਕਰੇ, ਸਪੱਸ਼ਟ ਗੱਲਾਂ ਕਰੇ, ਰੱਬ ਦੇ ਨਾਲ ਲਿੰਕ ਹੋ ਜੇ, ਅਤੇ ਫਿਰ ਜਿਹੜੇ ਮੌਕੇ ਦੇ ਚੌਧਰੀ ਹੁੰਦੇ ਨੇ, ਚਾਹੇ ਉਹ ਗੁਰਦੁਆਰੇ ਦੇ ਹੋਣ, ਚਾਹੇ ਉਹ ਮੰਦਰ ਦੇ ਹੋਣ, ਚਾਹੇ ਉਹ ਮਸਜਿਦ ਦੇ ਹੋਣ, ਜਿਨ੍ਹਾਂ ਨੇ ਆਪ ਮਿਹਨਤ ਨਹੀਂ ਕੀਤੀ ਹੁੰਦੀ ਕੱਖ ਵੀ, ਐਵੇਂ ਦਬਕਾ ਹੀ ਮਾਰ ਕੇ ਲੋਕਾਂ ਦੇ ਚੌਧਰੀ ਕੀਤੀ ਹੁੰਦੀ ਹੈ, ਜੇ ਅੰਦਰੋਂ ਪਰਦਾ ਖੁੱਲ੍ਹਿਆ ਹੋਵੇ ਫਿਰ ਤਾਂ ਉਹਨਾਂ 'ਚ ਹਲੀਮੀ ਆ ਜੂਗੀ, ਉਹ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਨੇ। ਕਹਿੰਦੇ ਨੇ ਵੀ ਪਲਟੂ ਸਾਹਿਬ ਦੁਕਾਨ 'ਚ ਸੁੱਤੇ ਪਏ ਸੀ, ਦੁਕਾਨ ਨੂੰ ਹੀ ਅੱਗ ਲਾਤੀ, ਜਿਉਂਦਾ ਹੀ ਸਾੜਤਾ ਉਹਨਾਂ ਨੂੰ। ਹਾਂਜੀ, ਸੋ ਪਲਟੂ ਸਾਹਿਬ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਵੀ ਕੀ ਕਹਿੰਦੇ ਨੇ ਉਹ ਪਲਟੂ ਸਾਹਿਬ। ਪਲਟੂ ਸਾਹਿਬ ਦੀ ਅੱਜ ਵੀ ਗੱਲ ਆਈ ਸੀ ਨਾ, ਪਲਟੂ ਉੱਚੀ ਜਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇ ਕੇਵਲ ਭਗਤ ਪਿਆਰ, ਕਿ ਉੱਚੀਆਂ ਜਿਹੜੀਆਂ ਜਾਤਾਂ ਨੇ ਉਹਦਾ ਕੋਈ ਫਾਇਦਾ ਨਹੀਂ ਹੈ, ਸਿਰਫ ਪਰਮਾਤਮਾ ਦੇ ਵਿੱਚ, ਪਰਮਾਤਮਾ ਦਾ ਸਿਰਫ ਪਿਆਰ ਨੂੰ ਦੇਖਦਾ, ਪਿਆਰ ਨੂੰ, ਪ੍ਰੇਮ ਨੂੰ ਦੇਖਦਾ, ਅਤੇ ਜਾਤਾਂ ਪਾਤਾਂ ਨੂੰ ਨਹੀਂ ਦੇਖਦਾ ਵੀ ਇਹ ਅਮੀਰ ਹੈ ਅਤੇ ਇਹੀ ਰੱਬ ਨੂੰ ਮਿਲੂ, ਜੇ ਗਰੀਬ ਹੈ ਨਹੀਂ। ਜਿਹਨੇ ਵੀ ਆਪਣੀ ਮਿਹਨਤ ਕੀਤੀ ਉਹੀ ਰੱਬ ਨੂੰ ਪਾ ਲਿਆ, ਅਤੇ ਰੱਬ ਦੇ ਬਾਰੇ ਉਹਨਾਂ ਨੇ ਬੜੀ ਇੱਕ ਚੰਗੀ ਤਰ੍ਹਾਂ ਗੱਲ ਕਹੀ ਹੈ ਵੀ ਰੱਬ ਕੀ ਹੈ, ਰੱਬ ਕਿੱਥੇ ਰਹਿੰਦਾ, ਉਹਨਾਂ ਨੇ ਐਗਜ਼ਾਮਪਲ ਦਿੱਤੀ, ਕਿਉਂਕਿ ਮੇਰਾ ਇਹ PhD ਦਾ ਟੌਪਿਕ ਹੁੰਦਾ, ਜਦੋਂ ਮੈਂ PhD ਕੀਤੀ ਹੈ ਉਹਦੇ ਵਿੱਚ ਪਲਟੂ ਸਾਹਿਬ ਵੀ ਇੱਕ ਟੌਪਿਕ ਸੀਗਾ, ਪਲਟੂ ਸਾਹਿਬ ਅਤੇ ਸਵਾਮੀ ਜੀ। ਸੋ ਇਸ ਕਰਕੇ ਬੇਸ਼ੱਕ ਉਹ ਕੀਤੀ ਹੁੰਦਾ, ਹੁਣ 40 ਤੋਂ ਉੱਪਰ ਸਾਲ ਹੋ ਗਏ, ਪਰ ਕਿਉਂਕਿ ਗੱਲਾਂ ਜਿਹੜੀਆਂ ਲਕੀਰਾਂ ਬਣੀਆਂ ਹੁੰਦੀਆਂ ਉਹ ਤਾਂ ਯਾਦ ਰਹਿੰਦੀਆਂ ਨੇ। ਅਤੇ ਪਰਮਾਤਮਾ ਕੀ ਹੈ, ਪਰਮਾਤਮਾ ਦਾ ਮਤਲਬ ਕੋਈ ਇਹ ਨਹੀਂ ਹੈ ਵੀ ਕੋਈ ਸਰੀਰ ਦਾ, ਕੋਈ ਉੱਚੇ ਸਾਰੇ ਪਹਾੜ 'ਤੇ ਰਹਿੰਦਾ, ਕੋਈ ਤੀਰ ਕਮਾਨ ਚੱਕਿਆ ਜਾਂ ਕੋਈ ਪਾਣੀ 'ਚ ਲੁਕਿਆ ਵਾ ਜਾਂ ਪਹਾੜਾਂ 'ਚ ਹੈ। ਪਰਮਾਤਮਾ ਇੱਕ ਤਾਕਤ ਦਾ ਨਾਂ ਹੈ। ਤਾਕਤ ਕੀ ਹੈ, ਉਹਦੇ ਵਿੱਚ ਲਾਈਟ ਵੀ ਹੈ, ਉਹਦੇ ਵਿੱਚ ਸਾਊਂਡ ਵੀ ਹੈ। ਇਹੀ ਪਲਟੂ ਸਾਹਿਬ ਨੇ ਕਿਹਾ ਸੀਗਾ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨਬਾਤੀ। ਸੋ ਉਹਦਾ ਮਤਲਬ ਕੀ ਹੈ ਕਿ ਉਲਟਾ ਖੂਹ ਹੈ, ਉਲਟਾ ਕੂਹ ਹੈ, ਜਿਹੜਾ ਸਾਡਾ ਹੈੱਡ ਹੈ ਨਾ, ਜਿਹੜਾ ਸਾਡਾ ਸਰੀਰ ਹੈ ਜਾਂ ਸਿਰ ਹੈ, ਇਹ ਉਲਟਾ ਖੂਹ ਹੈ। ਖੂਹ ਦਾ ਕੀ ਹੁੰਦਾ, ਖੂਹ ਦਾ ਬੇਸ ਥੱਲੇ ਨੂੰ ਹੁੰਦਾ, ਉੱਪਰ ਖਾਲੀ ਹੁੰਦਾ, ਅਤੇ ਜਿਹੜਾ ਉਲਟਾ ਕੂਆਂ ਜਿਹੜਾ ਸਾਡਾ ਸਿਰ ਹੈ, ਉੱਪਰੋਂ ਬੰਦ ਹੈ ਥੱਲਿਓਂ ਖੁੱਲ੍ਹਾ। ਸੋ ਇਹਦੇ ਵਿੱਚ ਇੱਕ ਚਿਰਾਗ ਜਾਗ ਰਿਹਾ ਹੈ, ਰੋਸ਼ਨੀ ਜਾਗ ਰਹੀ ਹੈ, ਮੋਮਬੱਤੀ ਜਾਗ ਰਹੀ ਹੈ, ਲਾਈਟ ਜਾਗ ਰਹੀ ਹੈ। ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨਬਾਤੀ, ਜਿੰਨੀਆਂ ਵੀ ਆਪਾਂ ਬੱਤੀਆਂ ਜੋਤਾਂ ਜਗਾਉਂਦੇ ਹਾਂ ਕਿਤੇ ਵੀ, ਚਾਹੇ ਮੰਦਰ 'ਚ, ਗੁਰਦੁਆਰਾ, ਜਿੱਥੇ ਮਰਜ਼ੀ ਘਰ 'ਚ ਗਾਉਂਦੇ ਹਾਂ, ਉਹਦੇ ਲਈ ਬੱਤੀ ਦੀ ਵੀ ਲੋੜ ਪੈਂਦੀ ਹੈ, ਉਹਦੇ ਲਈ ਘੀ ਜਾਂ ਤੇਲ ਦੀ ਵੀ ਲੋੜ ਪੈਂਦੀ ਹੈ। ਪਰ ਪਲਟੂ ਸਾਹਿਬ ਕਹਿੰਦੇ ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨਬਾਤੀ, ਪਰ ਜਿਹੜਾ ਸਾਡੇ ਅੰਦਰ ਚਿਰਾਗ ਜਾਗ ਰਿਹਾ ਹੈ ਉਹਨੂੰ ਨਾ ਕਿਸੇ ਤੇਲ ਦੀ ਲੋੜ ਹੈ, ਘੀ ਦੀ ਲੋੜ ਹੈ, ਨਾ ਹੀ ਬੱਤੀ ਦੀ ਲੋੜ ਹੈ। ਅਤੇ ਜਿਹੜਾ ਵੀ ਇਹ ਜਿਹੜਾ ਚਿਰਾਗ ਹੈ ਇਹ ਹਰ ਵਕਤ, ਹਰ ਰੁੱਤ ਦੇ ਵਿੱਚ, ਜਿੰਨੀਆਂ ਰੁੱਤਾਂ ਹੁੰਦੀਆਂ ਨੇ ਹਰ ਰੁੱਤ ਦੇ ਵਿੱਚ ਇਹ ਜਾਗਦਾ ਰਹਿੰਦਾ, ਪਰ ਜਦੋਂ ਇਹਦੇ ਦਰਸ਼ਨ ਕਰਨੇ ਹੋਣ ਤਾਂ ਅੰਦਰ ਵੜ ਕੇ ਹੀ ਦਰਸ਼ਨ ਹੋਣਗੇ। ਸੋ ਇਹ ਪਲਟੂ ਸਾਹਿਬ ਦੀ ਗੱਲ, ਉਲਟਾ ਕੂਆਂ ਗਗਨ ਮੇਂ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾਂ ਰੋਗਨ ਬਿਨਬਾਤੀ। ਸੋ ਇਹਦੇ ਉੱਤੇ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਹੀ ਪਲਟੂ ਸਾਹਿਬ ਨੇ ਬੜਾ ਖੁੱਲ੍ਹ ਕੇ ਕਿਹਾ ਵੀ ਕਿ ਤੀਰਥ ਮੇਂ, ਮੈਨੂੰ ਹੁਣ ਗੱਲ ਨਹੀਂ ਯਾਦ ਕਿਉਂਕਿ 40 ਸਾਲ ਪੁਰਾਣੀਆਂ ਗੱਲਾਂ ਹੋ ਗਈਆਂ। ਤੀਰਥ ਵੀ ਉਹ ਕਹਿੰਦੇ ਵੀ ਮੈਂ ਇੱਥੇ ਵੀ ਗਿਆ ਤੀਰਥਾਂ 'ਚ, ਉੱਥੇ ਵੀ ਕੀਤਾ, ਹੱਜ ਵੀ ਕੀਤਾ, ਉਹ ਵੀ ਕੀਤਾ, ਉਹ ਵੀ ਕੀਤਾ, ਮੈਨੂੰ ਕਿਤੇ ਨਹੀਂ ਮਿਲਿਆ, ਕੁਛ ਰੱਬ ਨਹੀਂ ਮਿਲਿਆ, ਰੱਬ ਉਦੋਂ ਹੀ ਮਿਲਿਆ ਜਦੋਂ ਮੈਂ ਅੰਦਰ ਵੜਿਆ। ਸੋ ਇਸ ਤਰ੍ਹਾਂ ਦੀਆਂ ਬੜੀਆਂ ਖੁੱਲ੍ਹੀਆਂ ਚੁੱਲ੍ਹੀਆਂ ਗੱਲਾਂ ਆਪਾਂ ਪਲਟੂ ਸਾਹਿਬ ਦੀ ਨੈਕਸਟ ਵੀਕ ਇਹ ਹੁਣ ਆਪਾਂ ਪ੍ਰੋਗਰਾਮ ਵੇਖਿਆ ਇੱਕ ਅੱਧਾ ਮਿੰਟ ਰਹਿੰਦਾ, ਸੋ ਮੈਂ ਦੱਸਣਾ ਚਾਹੁੰਦਾ ਆਪਣੀ ਬਿਜ਼ਨਸ ਦੇ ਬਾਰੇ ਵੀ ਜਿਹੜਾ ਸਾਡੀਆਂ ਇਨਕਾਂ ਦੀ ਦੁਕਾਨ ਹੈ ਬਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਉਹ ਦੋ ਤਿੰਨ ਵੀਕਾਂ ਨੂੰ ਬੰਦ ਹੋ ਜੂਗੀ, ਸੋ ਜਿੰਨੀਆਂ ਵੀ ਉੱਥੇ ਇਨਕਾਂ ਪਈਆਂ ਜੇ ਤੁਸੀਂ ਫਾਇਦਾ ਉਠਾਉਣਾ, ਮੈਂ ਪੁੱਛ ਨਹੀਂ ਕਰਦਾ, ਅਸੀਂ ਤਾਂ ਕਿਸੇ ਨੂੰ ਹੋਰ ਦੇ ਦਿਆਂਗੇ, ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਬੰਦਿਆਂ ਨੇ ਜਿਹੜੇ ਬੰਦੇ ਕੋਈ ਫਾਇਦਾ ਲੈਣਾ ਚਾਹੁੰਦੇ, ਕੋਸਟ ਪ੍ਰਾਈਸ ਜਿੰਨੀਆਂ ਵੀ ਬ੍ਰਾਂਡਡ ਨੇ, ਚਾਹੇ ਉਹ ਰੇਵਨ ਹੈ, ਗੁੱਚੀ ਹੈ, ਪ੍ਰਾਡਾ, ਬਰਬਰੀ ਹੈ, ਜਿਹੜੀਆਂ ਵੀ ਪਈਆਂ ਨੇ ਉਹ ਕੋਸਟ ਪ੍ਰਾਈਸ 'ਤੇ ਦਿੱਤੀਆਂ, ਜਿਹੜੇ 400-500 ਦੀਆਂ ਨੇ ਉਹ ਤੁਹਾਨੂੰ 150 ਰਲ ਦੀ ਮਿਲ ਜੂਗੀ, ਉਹ 60 ਦੀ ਮਿਲ ਜੂਗੀ, ਅਤੇ ਇਸੇ ਤਰ੍ਹਾਂ ਆਈ ਗਲਾਸਿਸ ਨੇ, ਆਓ ਆ ਕੇ ਦੇਖੋ, ਤੁਹਾਨੂੰ ਮਾਰਕੀਟ ਦਾ ਰੇਟ ਪਤਾ ਹੀ ਹੁੰਦਾ, ਮਾਰਕੀਟ ਦੇਖ ਲਓ, ਜੇ ਤੁਹਾਡੇ ਖਾਸੇ ਪੈਸੇ ਬਚਦੇ ਨੇ ਅਤੇ ਤੁਹਾਨੂੰ ਲੋੜ ਹੈ ਜਾਂ ਫਿਰ ਲੋੜ ਹੈ, ਤੁਸੀਂ ਲੈ ਲਓ ਫਰੇਮ, ਲੈ ਲਓ ਸ਼ੀਸ਼ੇ, ਪਾ ਲਓ ਜੋ ਮਰਜ਼ੀ ਪਾ ਲਓ, ਟਾਈਮਿੰਗ ਜਿਹੜੇ ਹੈਗੀ ਉਹ ਸਾਡੇ ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 12-5, ਫਰਾਈਡੇ ਛੁੱਟੀ, ਸੈਚਰਡੇ ਸੰਡੇ 11-2, ਪ੍ਰੋਗਰਾਮ ਸਮਾਪਤ ਹੈ, ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho Sonata Alantra ya phir 390 pe jaldi se Shah Ahmed ko abhi phone mila lo re
کارو کے جادوگر شاہ احمد اب ریکس ڈیل ہنڈے پر ہے اور شاہ جی سے بیٹر پرائز اور سروس آپ کو کہیں نہیں ملے گی، کال کرو 416-817-2720
کیونکہ شاہ جی ریکس ڈیل ہنڈے پہ۔
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में कोविड-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
जे एन जी मॉर्गेजेस डील्स विद मॉर्गेजेस फॉर सेल्फ एम्प्लॉयड, फाइनेंसिंग फॉर सेकंड मॉर्गेजेस, 100% फाइनेंसिंग ऑन बिल्डर परचेजेस, न्यू इमिग्रेंट्स एंड लो रेट्स। इफ यू लुकिंग फॉर अ करियर इन मॉर्गेज इंडस्ट्री, जे एन जी मॉर्गेजेस इज हायरिंग फॉर न्यू एंड एक्सपीरियंस मॉर्गेज एजेंट्स। फॉर मोर इन्फॉर्मेशन कॉल जर्मनजीत सिंह और गुरप्रीत ओबे एट 416-898-3800, 416-898-3800। ब्रोकरेज लाइसेंस नंबर 13034।
CIBC ग्लोबल मनी ट्रांसफर के साथ अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स ना लड़ रहे होंगे हो जिस ना थोड़ा घर परिवार ते थोड़े बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नु कॉल करो 416-655-2000।
हो जाते हैं